ਪਹੁੰਚਤ ਡੇਰੇ ਯਤਨ ਕੀਏ, ਮੁਰਗੀ ਮੋਲ ਮੰਗਾਏ। ਦੀਰਗ ਬੇਣੋ ਸੰਗ ਤੇ ਉਪਰ ਭਲੇ ਬੰਦਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਉਹ ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਤੇਗ ਬਹਾਦਰ, ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਸਤਿਗੁਰਾਂ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੇ ਇਸ ਪਾਵਨ ਪਵਿੱਤਰ ਦਰਬਾਰ ਅੰਦਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ, ਜਾਹਰਾਂ ਜਹੂਰ, ਸਰਬ ਕਲਾ ਭਰਪੂਰ, ਰਾਜਾਨ ਰਾਜ, ਪਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ, ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ। ਪੈਂਦੇ ਖਾਂ ਆਪਣੇ ਚਾਚੇ ਦੇ ਪੁੱਤਰ ਸੂਬੇ ਜਲੰਧਰ ਕੋਲ ਕੁਤਬ ਖਾਂ ਜਿਹਦਾ ਨਾਂ ਹੈ ਉਹਦੇ ਕੋਲ ਆਇਆ ਹੈ। ਆ ਕੇ ਕੁਤਬ ਖਾਂ ਕੋਲੋਂ ਗੁਰੂ ਸਾਹਿਬ ਜੀ ਦੇ ਬਰ ਖਿਲਾਫ ਪੁਕਾਰ ਕੀਤੀ। ਕੁਤਬ ਖਾਂ ਨੇ ਇਹਨੂੰ ਸਮਝਾਇਆ, ਪੈਂਦੇ ਖਾਂ ਗੁਰੂ ਸਾਹਿਬ ਨੇ ਤੈਨੂੰ ਪਾਲਿਆ, ਤੇਰੀ ਪਰਵਰਿਸ਼ ਕੀਤੀ ਹੈ, ਉਹਨਾਂ ਦੇ ਬਰ ਖਿਲਾਫ ਅੱਜ ਤੂੰ ਪੁਕਾਰ ਕਰ ਰਿਹਾ, ਤੇਰੇ ਤੇ ਨਮਕ ਹਰਾਮੀ ਦਾ ਦੋਸ਼ ਲੱਗੇਗਾ, ਜਿਹਦੇ ਵਾਸਤੇ ਸਾਡਾ ਮਜ਼ਹਬ ਸਾਡਾ ਦੀਨ ਇਜਾਜ਼ਤ ਨਹੀਂ ਦਿੰਦਾ, ਤੂੰ ਬੇਦੀਨਾ ਹੋਵੇਂਗਾ। ਪੈਂਦੇ ਖਾਂ ਨੇ ਆਖਿਆ, ਮੈਂ ਬੇਦੀਨਾ ਨਹੀਂ ਹੋਵਾਂਗਾ, ਕਿਉਂਕਿ ਮੈਂ ਆਪਣੇ ਦੀਨ ਨਾਲ ਆਪਣੇ ਮਜ਼ਹਬ ਨਾਲ ਜੁੜਿਆ ਹੋਇਆ। ਉਹਨਾਂ ਨੇ ਵਧੀਕੀ ਕੀਤੀ ਹੈ, ਮੇਰਾ ਆਪਣੀ ਸਭਾ ਵਿੱਚ ਨਿਰਾਦਰ ਕੀਤਾ ਹੈ, ਬੇਅਦਬੀ ਕੀਤੀ ਹੈ, ਮੇਰੀ ਬੇਇੱਜ਼ਤੀ ਕੀਤੀ ਹੈ, ਤੇ ਮੈਂ ਉਹਦਾ ਬਦਲਾ ਉਹਨਾਂ ਦੇ ਕੋਲੋਂ ਜ਼ਰੂਰ ਲੈਣਾ। ਕੁਤਬ ਖਾਂ ਨੇ ਫਿਰ ਸਮਝਾਇਆ, ਪੈਂਦੇ ਖਾਂ ਗੁਰੂ ਦੀਆਂ ਵਸਤੂਆਂ ਸੀ, ਗੁਰੂ ਨੇ ਵਾਪਸ ਲੈ ਲਈਆਂ, ਲੜਾਈ ਕਾਹਦੀ, ਉਹਨਾਂ ਦੀਆਂ ਚੀਜ਼ਾਂ ਸੀ ਨਾ ਤੇਰੇ ਕੋਲ ਦਿੱਤੀਆਂ, ਤੂੰ ਆਪਣੀਆਂ ਘਰੋਂ ਤਾਂ ਨਹੀਂ ਸੀ ਲਿਆਇਆ, ਜੇ ਉਹਨਾਂ ਲੈ ਵੀ ਲਈਆਂ ਤੇ ਇਹਦੇ ਵਿੱਚ ਫਿਰ ਗੁਰੂ ਸਾਹਿਬ ਨਾਲ ਤੂੰ ਮੁੜ ਕੇ ਲੜਾਈ ਕਰੇ, ਝਗੜਾ ਕਰੇ, ਤੈਨੂੰ ਸੋਭਦਾ ਨਹੀਂ। ਪਰ ਪੈਂਦੇ ਖਾਂ ਬਾਰ ਬਾਰ ਜਿੱਦ ਕਰ ਰਿਹਾ ਹੈ। ਕੁਤਬ ਖਾਂ ਨੇ ਵੀ ਵਿਚਾਰ ਕੀਤੀ ਕਿ ਇਹਨਾਂ ਨੇ ਨਹੀਂ ਮੰਨਣਾ, 500 ਪਠਾਨ ਆਏ ਨੇ, ਸਾਰੇ ਚੜ੍ਹ ਕੇ ਜਾਣਾ ਚਾਹੁੰਦੇ ਬਾਦਸ਼ਾਹ ਕੋਲ। ਕੁਤਬ ਖਾਂ ਨੇ ਆਖਿਆ, ਚੰਗਾ ਫਿਰ ਜੇ ਨਹੀਂ ਮੰਨਦੇ ਤੇ ਤੁਸੀਂ ਬਾਦਸ਼ਾਹ ਕੋਲ ਜਾਓ, ਲਾਹੌਰ ਜਾ ਕੇ ਬਾਦਸ਼ਾਹ ਦੇ ਕੋਲ ਮੁਲਾਕਾਤ ਦਾ ਪ੍ਰਬੰਧ ਕਰੋ, ਤੁਹਾਡੇ ਪਿੱਛੇ ਪਿੱਛੇ ਮੈਂ ਵੀ ਆਇਆ, ਮੈਂ ਵੀ ਤੁਹਾਡੀ ਆ ਕੇ ਸਿਫਾਰਿਸ਼ ਕਰਾਂਗਾ ਬਾਦਸ਼ਾਹ ਦੇ ਕੋਲ ਆ ਕੇ। ਪੈਂਦੇ ਖਾਂ ਸੁਣ ਕੇ ਖੁਸ਼ ਹੋਇਆ, 500 ਪਠਾਣਾਂ ਨੂੰ ਨਾਲ ਲੈ ਕੇ ਕੁਤਬ ਖਾਂ ਨੂੰ ਕੁਰਾਨ ਦੀ ਕਸਮ ਦੇ ਕੇ ਕਿ ਤੂੰ ਪਿੱਛੇ ਛੇਤੀ ਚਲਾ ਆਈ, ਕਿਤੇ ਐਸਾ ਨਾ ਹੋਵੇ ਕਿ ਤੂੰ ਆਵੇਂ ਨਾ। ਕਸਮ ਦੇ ਕੇ ਕੁਤਬ ਖਾਂ ਨੂੰ ਕੁਰਾਨ ਦੀ ਆਪ ਪੈਂਦੇ ਖਾਂ ਲਾਹੌਰ ਪਹੁੰਚਿਆ। ਲਾਹੌਰ ਜਾ ਕੇ ਬਾਦਸ਼ਾਹ ਨਾਲ ਮੁਲਾਕਾਤ ਕਰਨ ਵਾਸਤੇ ਪੈਂਦੇ ਖਾਂ ਨੇ ਬੜੇ ਬੜੇ ਵਜ਼ੀਰਾਂ, ਅਹਿਲਕਾਰਾਂ, ਅਫਸਰਾਂ ਨਾਲ ਮੁਲਾਕਾਤ ਕੀਤੀ ਹੈ, ਪਰ ਜਿੰਨੇ ਅਹਿਲਕਾਰ ਨੇ ਵਜ਼ੀਰ ਖਾਂ ਨੇ ਉਹਨਾਂ ਸਾਰਿਆਂ ਨੂੰ ਡਰਾਇਆ ਹੋਇਆ ਹੈ ਕਿ ਕਿਸੇ ਨੇ ਪੈਂਦੇ ਖਾਂ ਦੀ ਸਿਫਾਰਿਸ਼ ਨਹੀਂ ਕਰਨੀ। ਇਸ ਕਰਕੇ ਜਿੰਨੇ ਵੀ ਅਹਿਲਕਾਰ ਅਫਸਰ ਨੇ ਪੈਂਦੇ ਖਾਂ ਕੋਲ ਰਿਸ਼ਵਤ ਵੀ ਲੈ ਲੈਂਦੇ ਨੇ, ਪਰ ਇਹਦੀ ਸਿਫਾਰਿਸ਼ ਨਹੀਂ ਕਰਦੇ। ਇੱਕ ਮਹੀਨਾ ਟੱਕਰਾਂ ਮਾਰਦਾ ਰਿਹਾ ਪੈਂਦੇ ਖਾਂ, ਬਹੁਤ ਜ਼ਿਆਦਾ ਖਰਚਾ ਵੀ ਹੋ ਗਿਆ, 500 ਬੰਦਿਆਂ ਦੀ ਰੋਟੀ ਰੋਜੀ ਦਾ ਰੋਜ਼ ਦਾ ਪ੍ਰਬੰਧ ਪੈਂਦੇ ਖਾਂ ਨੂੰ ਕਰਨਾ ਪੈਂਦਾ ਸੀ। ਫਿਰ ਇਹਨੇ ਹਜ਼ਾਰਾਂ ਰੁਪਈਆ ਰਿਸ਼ਵਤਾਂ ਦਾ ਦੇ ਦੇ ਕੇ ਖਰਾਬ ਕੀਤਾ ਸੀ। ਪਰ ਇਹਦੀ ਗੱਲ ਨਹੀਂ ਬਣੀ, ਨਿਰਾਸ਼ ਹੋ ਗਿਆ। ਸੋਚਦਾ ਵੀ ਹੁਣ ਜੇ ਮੈਂ ਵਾਪਸ ਮੁੜਿਆ ਤਾਂ ਵੀ ਲੋਕਾਂ ਨੇ ਲਾਹਨਤਾਂ ਪਾਉਣੀਆਂ, ਹੁਣ ਤਾਂ ਉਹ ਹਾਲਤ ਹੋਈ ਹੈ, ਨਾ ਘਟਦਾ ਰਿਹਾ ਨਾ ਘਾਟਦਾ ਰਿਹਾ। ਇਹੋ ਜਿਹੀ ਹਾਲਤ ਪੈਂਦੇ ਖਾਂ ਦੀ ਬਣ ਗਈ। ਇੰਨੇ ਨੂੰ ਅਚਾਨਕ ਕੁਤਬ ਖਾਂ ਸੂਬਾ ਜਲੰਧਰ ਲਾਹੌਰ ਆ ਪਹੁੰਚਿਆ। ਪੈਂਦੇ ਖਾਂ ਨੇ ਜਾ ਕੇ ਕੁਤਬ ਖਾਂ ਨਾਲ ਮੁਲਾਕਾਤ ਕੀਤੀ। ਆਖਿਆ, ਕੁਤਬ ਖਾਂ, ਇੱਥੇ ਸਾਡਾ ਮੇਲ ਨਹੀਂ ਹੋ ਸਕਿਆ, ਕਿਉਂਕਿ ਵਜ਼ੀਰ ਖਾਂ ਕੋਲੋਂ ਸਾਰੇ ਅਹਿਲਕਾਰ ਅਫਸਰ ਡਰਦੇ ਨੇ। ਕੁਤਬ ਖਾਂ ਨੇ ਆਖਿਆ ਵੀ ਉਹਦੇ ਤੋਂ ਉਹ ਸਾਰੇ ਡਰਦੇ ਨੇ, ਮੈਂ ਵੀ ਉਹਦੇ ਕੋਲੋਂ ਡਰਦਾ, ਮੈਂ ਵੀ ਤੁਹਾਡੀ ਸਿਫਾਰਿਸ਼ ਨਹੀਂ ਕਰ ਸਕਾਂਗਾ। ਫਿਰ ਪੈਂਦੇ ਖਾਂ ਕਹਿੰਦਾ, ਫਿਰ ਹੁਣ ਕੀ ਜ਼ਰੀਆ ਕਰੀਏ, ਕੋਈ ਤਾਂ ਉਪਾਅ ਦੱਸ। ਕਹਿੰਦਾ, ਹੁਣ ਤਾਂ ਇੱਕੋ ਤਰੀਕਾ ਹੈ ਕਿ ਬਾਂਸ ਦੇ ਉੱਤੇ ਮੁਰਗੀ ਬੰਨ ਲਓ ਅਤੇ ਅੱਧੀ ਰਾਤ ਦੇ ਸਮੇਂ ਉਸ ਬਾਂਸ 'ਤੇ ਮੁਰਗੀ ਬੰਨ ਕੇ ਪੁਕਾਰ ਕਰਨ ਵਾਸਤੇ ਬਾਦਸ਼ਾਹ ਦੇ ਕਿਲ੍ਹੇ ਕੋਲ ਜਾਓ, ਫਿਰ ਤੁਹਾਡੀ ਆਵਾਜ਼ ਬਾਦਸ਼ਾਹ ਤੱਕ ਪਹੁੰਚੇਗੀ ਔਰ ਤੁਹਾਡੀ ਪੁਕਾਰ ਸੁਣ ਕੇ ਬਾਦਸ਼ਾਹ ਤੁਹਾਨੂੰ ਆਪਣੇ ਕੋਲ ਸੱਦੇਗਾ ਔਰ ਤੁਸੀਂ ਆਪਣੇ ਦਿਲ ਦੀ ਗੱਲ ਜੋ ਕਹਿਣਾ ਚਾਹੁੰਦੇ ਹੋ ਬਾਦਸ਼ਾਹ ਕੋਲ ਕਹਿ ਦਿਓ, ਮੈਂ ਵੀ ਤੁਹਾਡੀ ਸਿਫਾਰਿਸ਼ ਕਰ ਦਿਆਂਗਾ। ਪੈਂਦੇ ਖਾਂ ਨੇ ਗੱਲ ਸੁਣੀ, ਸੁਣ ਕੇ ਖੁਸ਼ ਹੋਇਆ ਕਿ ਇਹ ਤਾਂ ਬੜਾ ਵਧੀਆ ਉਪਾਅ ਦੱਸਿਆ। ਤੋ ਪੈਂਦੇ ਖਾਂ ਚੱਲ ਕੇ ਆਪਣੇ ਡੇਰੇ ਪਹੁੰਚਿਆ। ਕੁਤਬ ਖਾਂ ਦੇ ਕਹਿਣ ਅਨੁਸਾਰ ਬਾਦਸ਼ਾਹ ਕੋਲ ਪੁਕਾਰ ਕਰਨ ਵਾਸਤੇ ਜਿਹੜੀ ਜੁਗਤੀ ਮਰਿਆਦਾ ਤਰੀਕਾ ਜਾਂ ਢੰਗ ਕੁਤਬ ਖਾਂ ਨੇ ਇਹਨੂੰ ਦੱਸਿਆ, ਉਸੇ ਢੰਗ ਦੇ ਨਾਲ ਪੈਂਦੇ ਖਾਂ ਪੁਕਾਰ ਕਰਨ ਲਈ ਜਾ ਰਿਹਾ। ਆਓ ਇਹ ਸਾਰੀ ਕਥਾ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਰਵਣ ਕਰੀਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਖੀਏ ਜੀ, ਸਤਨਾਮ
ਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਪਹੁੰਚਤ ਡੇਰੇ ਯਤਨ ਕੀਏ, ਮੁਰਗੀ ਮੋਲ ਮੰਗਾਏ।
ਪੈਂਦੇ ਖਾਂ ਆਪਣੇ ਡੇਰੇ ਪਹੁੰਚਿਆ, ਜਿੱਥੇ ਦਾ ਡੇਰਾ ਕੀਤਾ ਹੋਇਆ ਸੀ। 500 ਪਠਾਣ ਇਹਦੇ ਨਾਲ ਉਤਰੇ ਹੋਏ ਸੀ, ਸਾਰੇ ਪੁਕਾਰ ਕਰਨ ਵਾਸਤੇ ਆਏ ਹੋਏ ਨੇ ਬਾਦਸ਼ਾਹ ਦੇ ਕੋਲ। ਪੈਂਦੇ ਖਾਂ ਆਪਣੇ ਡੇਰੇ ਤੇ ਚੱਲ ਕੇ ਆਇਆ ਔਰ ਆਪਣੇ ਡੇਰੇ ਤੇ ਆ ਕੇ ਇਹਨੇ ਇੱਕ ਮੁਰਗੀ ਮੁੱਲ ਮੰਗਾਈ ਹੈ, ਕਿਸੇ ਕੋਲੋਂ ਇੱਕ ਮੁਰਗੀ ਮੁੱਲ ਕਰਕੇ ਮੰਗਾਈ ਹੈ।
ਦੀਰਘ ਬੇਣੋ ਸੰਗ ਤੇ ਉਪਰ ਭਲੇ ਬੰਦਾ ਏ।
ਇਹਨਾਂ ਨੇ ਇੱਕ ਬੜਾ ਵੱਡਾ ਦੀਰਘ ਬੇਣੂ, ਬੇਣੂ ਕਹਿੰਦੇ ਨੇ ਬਾਂਸ ਨੂੰ, ਇੱਕ ਬੜਾ ਵੱਡਾ ਸਾਰਾ ਬਾਂਸ ਮੰਗਾ ਲਿਆ। ਉਸ ਬਾਂਸ ਦੇ ਉੱਤੇ ਉਸ ਮੁਰਗੀ ਨੂੰ ਬੰਨ ਲਿਆ, ਉਸ ਬਾਂਸ ਦੇ ਉੱਤੇ ਉਸ ਮੁਰਗੀ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਬੰਨਿਆ ਹੈ।
ਜੋ ਪਈ ਤਿਸਕੇ ਤਰੇ ਮਸਾਲ ਬੰਦਾ ਏ।
ਉਸ ਮੁਰਗੀ ਨੂੰ ਬਾਂਸ ਦੇ ਉੱਤੇ ਬੰਨ ਲਿਆ, ਮੁਰਗੀ ਜਿਉਂਦਾ ਉਹਨੂੰ ਬੁਲਾਉਣ ਵਾਸਤੇ, ਮੁਰਗੀ ਕਿ ਮੁਰਗੀ ਉੱਚੀ ਉੱਚੀ ਬੋਲੇ, ਉਹਦੇ ਵਾਸਤੇ ਇਹਨਾਂ ਨੇ ਇੱਕ ਤਰੀਕਾ ਅਪਣਾਇਆ ਕਿ ਇੱਕ ਮਸ਼ਾਲ ਅੱਗ ਦੀ ਬਾਲ ਕੇ ਉਹਦੇ ਥੱਲੜੇ ਪਾਸੇ ਜਿੱਥੇ ਮੁਰਗੀ ਬੰਨੀ ਸੀ, ਮੁਰਗੀ ਦੇ ਨਾਲ ਥੱਲੜੇ ਪਾਸੇ ਇੱਕ ਮਸ਼ਾਲ ਅੱਗ ਦੀ ਬਾਲ ਕੇ ਬੰਨ ਲਈ ਹੈ।
ਸੰਗ ਸੁਨੇ ਮਿਸਾਲ ਬਿਗਾਏ।
ਉਹਨੂੰ ਤੇਲ ਵਿੱਚ ਚੰਗੀ ਤਰ੍ਹਾਂ ਡਬੋ ਲਿਆ ਤਾਂ ਜੋ ਮਸ਼ਾਲ ਲੰਮੇ ਸਮੇਂ ਤੱਕ ਬਲਦੀ ਰਹੇ। ਚੰਗਾ ਸੁਨੇਹ ਨਾਮ ਤੇਲ ਦਾ ਹੈ। ਤੇਲ ਵਿੱਚ ਪਾ ਕੇ ਉਸ ਮਸ਼ਾਲ ਨੂੰ ਚੰਗੀ ਤਰ੍ਹਾਂ ਡਬੋ ਲਿਆ ਹੈ।
ਬੀਤੀ ਅਰਧ ਰਾਤ ਜਬ ਜਾਨੀ।
ਜਦੋਂ ਅੱਧੀ ਕੁ ਰਾਤ ਬਤੀਤ ਹੋਈ, ਜਦੋਂ ਸਾਰੇ ਲੋਕ ਸੌ ਗਏ, ਇਹਨਾਂ ਵੇਖਿਆ ਵੀ ਹੁਣ ਇਹੀ ਸਮਾਂ, ਸ਼ਾਂਤੀ ਵਰਤ ਗਈ ਹੈ, ਮੁਰਗੀ ਬੋਲੇਗੀ ਉੱਚੀ ਉੱਚੀ ਆਵਾਜ਼ ਵਿੱਚ ਤੇ ਦੂਰ ਤੱਕ ਆਵਾਜ਼ ਜਾਏਗੀ। ਹੁਣ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਜਦੋਂ ਅੱਧੀ ਕੁ ਰਾਤ ਦਾ ਸਮਾਂ ਬਤੀਤ ਹੋਇਆ,
ਅਗਨ ਲਗਾਏ ਜਗਾ ਮਨ ਠਾਨੇ।
ਮਸ਼ਾਲ ਇਹਨਾਂ ਨੇ ਤੇਲ ਦੇ ਨਾਲ ਭਿਗੋਈ ਹੋਈ ਸੀ, ਤੇਲ ਦੇ ਨਾਲ ਚੰਗੀ ਤਰ੍ਹਾਂ ਭੇ ਕੇ ਮਸ਼ਾਲ ਤਿਆਰ ਕੀਤੀ ਹੋਈ ਸੀ। ਉਸ ਮਸ਼ਾਲ ਨੂੰ ਪੈਂਦੇ ਖਾਂ ਨੇ ਅੱਗ ਲਵਾਈ, ਉਸ ਮਸ਼ਾਲ ਨੂੰ ਬਾਲਣ ਵਾਸਤੇ ਉਸ ਮਸ਼ਾਲ ਨੂੰ ਅਗਨੀ ਲਾਈ ਹੈ।
ਰੰਗ ਪਠਾਨ ਪੰਚ ਸੈ ਕਰੇ।
ਉਸ ਮਸ਼ਾਲ ਨੂੰ ਇਹਨਾਂ ਨੇ ਪ੍ਰਜਵਲਿਤ ਕੀਤਾ ਹੈ, ਉਸ ਮਸ਼ਾਲ ਨੂੰ ਜਗਾ ਲਿਆ, ਉਹਦੇ ਤੇ ਅਗਨੀ ਲਾ ਕੇ ਉਸ ਨੂੰ ਚੰਗੀ ਤਰ੍ਹਾਂ ਪ੍ਰਜਵਲਿਤ ਕਰਕੇ ਆਪਣੇ ਨਾਲ ਜਿਹੜੇ 500 ਪਠਾਣ ਸੀ ਪੈਂਦੇ ਖਾਂ ਦੇ, ਜਿਹੜੇ ਦੇ ਨਾਲ ਚੱਲ ਕੇ ਆਏ ਸੀ, ਬਹੁਤ ਸਾਰੀਆਂ ਬਸਤੀਆਂ ਦੇ ਪਠਾਣ ਸੀ, ਕੁਝ ਛੋਟੇ ਮੀਰ ਦੇ ਰਹਿਣ ਵਾਲੇ ਸੀ, ਕੁਝ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਸਨ। ਇਹਨਾਂ ਨੇ ਬਸੀਆਂ ਬਣਾਈਆਂ ਹੋਈਆਂ ਸੀ ਪਠਾਣਾਂ ਨੇ। ਹਾਲੇ ਵੀ ਕਈ ਬਸੀਆਂ ਮਿਲਦੀਆਂ ਨੇ, ਬਸੀ ਪਠਾਣਾ, ਪਠਾਣਾ ਦੇ ਨਾਂ ਤੇ ਬਸੀਆਂ ਬਹੁਤ ਬਸੀਆਂ ਹੋਈਆਂ ਨੇ। ਉੱਥੋਂ ਇਹ ਵਸੇ ਹੋਏ ਪਠਾਣਾ ਨੂੰ 500 ਪਠਾਣਾ ਨੂੰ ਨਾਲ ਲਿਆਇਆ ਸੀ, ਪੈਂਦੇ ਖਾਂ ਉਹਨਾਂ 500 ਦੇ 500 ਪਠਾਣਾ ਨੂੰ ਆਪਣੇ ਨਾਲ ਲੈ ਕੇ ਚੱਲ ਪਿਆ।
ਗਮਨੇ ਸ਼ਾਹ ਮਹਿਲ ਕੇ ਤਰੇ,
ਜਿੱਧਰ ਬਾਦਸ਼ਾਹ ਸ਼ਾਹ ਜਹਾਨ ਦਾ ਮਹਿਲ ਸੀ, ਬਾਦਸ਼ਾਹ ਜਿੱਥੇ ਰਾਤ ਨੂੰ ਸੁੱਤਾ ਪਿਆ ਸੀ, ਉਸੇ ਪਾਸੇ ਬਾਦਸ਼ਾਹ ਦੇ ਮਹਿਲ ਦੇ ਥੱਲੜੇ ਪਾਸੇ ਜਿਹੜਾ ਬਾਜ਼ਾਰ ਲੰਘਦਾ ਹੈ, ਬਾਦਸ਼ਾਹ ਦੇ ਮਹਿਲ ਦੇ ਥੱਲੜੇ ਪਾਸੇ ਜਿਹੜੀ ਗਲੀ ਲੰਘਦੀ ਹੈ, ਉਸ ਗਲੀ ਦੇ ਵਿੱਚ ਚੱਲ ਕੇ ਆਏ ਹਨ।
ਕਰਾਂ ਫਰਾਦ ਫਿਰਾਦ ਪੁਕਾਰੀ,
ਉੱਚੀ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਜਾ ਰਹੇ ਨੇ ਫਰਿਆਦ ਫਰਿਆਦ ਫਰਿਆਦ, ਦੂਰੋਂ ਹੀ ਉੱਚੀ ਉੱਚੀ ਆਵਾਜ਼ ਦੇ ਵਿੱਚ। ਅੱਧੀ ਰਾਤ ਦੇ ਸਮੇਂ ਨਾਲੇ ਜਦੋਂ ਕੋਈ ਬੋਲਦਾ ਤੇ ਆਵਾਜ਼ ਵੀ ਦੂਰ ਤੱਕ ਜਾਂਦੀ ਹੈ, ਮਾਹੌਲ ਜੋ ਸਾਰੇ ਪਾਸੇ ਸ਼ਾਂਤੀ ਹੁੰਦੀ, ਰਾਤ ਨੂੰ ਹੋਲੇ ਜਾ ਵੀ ਬੋਲਿਆ ਬੋਲ ਦੂਰ ਤੱਕ ਸੁਣਦਾ ਹੈ। ਇਹਨਾਂ ਨੇ ਸਾਰਿਆਂ ਨੇ ਪਠਾਣਾ ਨੇ ਉੱਚੀ ਉੱਚੀ ਕਹਿਣਾ ਸ਼ੁਰੂ ਕੀਤਾ, ਫਰਿਆਦ ਹੈ ਜੀ ਫਰਿਆਦ ਹੈ, ਅਸੀਂ ਫਰਿਆਦੀ ਹਾਂ ਪੁਕਾਰੀ ਹਾਂ।
ਕਰਤਰੋਲ ਕੋ ਚਲੇ ਅਗਾਰੇ,
ਇਹਦਾ ਰੌਲਾ ਪਾਉਂਦੇ ਹੋਏ ਫਰਿਆਦ ਫਰਿਆਦ ਕਹਿੰਦਿਆਂ ਪੁਕਾਰ ਪੁਕਾਰ ਕਰਦਿਆਂ ਹੋਇਆਂ ਦੁਆਈ ਦਿੰਦਿਆਂ ਹੋਇਆਂ ਬਾਦਸ਼ਾਹ ਦੇ ਨਾਂ ਦੀ, ਇਹ ਸਾਰੇ ਪਠਾਣ ਉਸ ਕਿਲੇ ਦੀ ਜਿਹੜੀ ਨਾਲ ਦੇ ਬਾਜ਼ਾਰ ਸੀ ਉਸ ਬਾਜ਼ਾਰ ਦੇ ਵਿੱਚੋਂ ਲੰਘਦੇ ਜਾ ਰਹੇ ਨੇ।
ਐਰਾਵਤੀ ਦਿਸ਼ਾ ਬਡ ਮੰਦਰ, ਸ਼ਾਹਜਹਾਂ ਸੁਪਤਿਓ ਤਿਸੀ ਅੰਦਰ,
ਬਾਦਸ਼ਾਹ ਸ਼ਾਹਜਹਾਨ ਜਿਹੜਾ ਰਾਵੀ ਦਰਿਆ ਵਗਦਾ ਨਾ ਲਾਹੌਰ ਦੇ ਨਾਲੋਂ, ਰਾਵੀ ਦਰਿਆ ਦੇ ਕੰਢੇ ਦੇ ਉੱਤੇ ਇਹਦਾ ਮਹਿਲ ਸੀ, ਬਾਦਸ਼ਾਹ ਉੱਥੇ ਮਹਿਲ ਚ ਸੁੱਤਾ ਪਿਆ ਸੀ, ਆਰਾਮ ਕਰ ਰਿਹਾ ਉੱਥੇ ਰਾਤ ਦਾ ਸਮਾਂ, ਅੱਧੀ ਰਾਤ ਦਾ ਸਮਾਂ, ਬਾਦਸ਼ਾਹ ਆਪਣੇ ਮਹਿਲਾਂ ਦੇ ਵਿੱਚ ਸੁੱਤਾ ਪਿਆ ਸੀ, ਰਾਵੀ ਦਰਿਆ ਦੇ ਕਿਨਾਰੇ ਦੇ ਉੱਤੇ ਦਾ ਮਹਿਲ ਤਾਂ ਕਈ ਸਨ ਬਾਦਸ਼ਾਹ ਦੇ, ਹਰ ਰੋਜ਼ ਇੱਕੋ ਮਹਿਲ ਚ ਨਹੀਂ ਸੀ ਰਹਿੰਦਾ, ਮਹਿਲ ਵੀ ਬਦਲਦਾ ਰਹਿੰਦਾ ਸੀ। ਰਾਵੀ ਦਰਿਆ ਦੇ ਕੰਢੇ ਤੇ ਜਿਹੜਾ ਮਹਿਲ ਸੀ ਬਾਦਸ਼ਾਹ ਦਾ, ਉਸ ਮਹਿਲ ਦੇ ਵਿੱਚ ਬਾਦਸ਼ਾਹ ਸ਼ਾਹਜਹਾਨ ਸੁੱਤਾ ਪਿਆ।
ਦਿਨ ਮੈਂ ਭੇਦ ਪੂਛ ਸਭ ਲੀਨਾ,
ਕਿਉਂਕਿ ਇਹਨਾਂ ਨੇ ਦਿਨ ਦੇ ਸਮੇਂ ਸਾਰਾ ਭੇਦ ਲੈ ਲਿਆ ਸੀ। ਪੈਂਦੇ ਖਾਂ ਨੇ ਇਹ ਪੁੱਛ ਲਿਆ ਸੀ ਪਹਿਲਾਂ ਕਿਸੇ ਅਫਸਰ ਕੋਲੋਂ, ਅਹਿਲਕਾਰ ਕੋਲੋਂ, ਕਹਿੰਦੇ ਚੱਲ ਭਾਈ ਜੇ ਸਾਡੀ ਮਦਦ ਨਹੀਂ ਕਰਨੀ, ਬਾਦਸ਼ਾਹ ਕੋਲ ਸਾਡੀ ਪੁਕਾਰ ਨਹੀਂ ਕਰਨੀ, ਇੰਨਾ ਤਾਂ ਦੱਸ ਸਕਦਾ ਵੀ ਅੱਜ ਰਾਤ ਨੂੰ ਕਿਹੜੇ ਮਹਿਲ ਵਿੱਚ ਬਾਦਸ਼ਾਹ ਨੇ ਰਹਿਣਾ, ਅੱਜ ਰਾਤ ਨੂੰ ਕਿਹੜੇ ਮਹਿਲ ਵਿੱਚ ਬਾਦਸ਼ਾਹ ਦਾ ਨਿਵਾਸ ਹੋਵੇਗਾ, ਟਿਕਾਣਾ ਹੋਵੇਗਾ। ਇਹਨੇ ਦਿਨੇ ਲੋਕਾਂ ਕੋਲੋਂ ਭੇਦ ਲੈ ਲਿਆ ਸੀ, ਇਸ ਕਰਕੇ ਰਾਤ ਨੂੰ ਉਸੇ ਮਹਿਲ ਦੇ ਕੋਲ ਚੱਲ ਕੇ ਆਏ ਨੇ ਜਿੱਥੇ ਬਾਦਸ਼ਾਹ ਰਾਤ ਨੂੰ ਸੁੱਤਾ ਪਿਆ।
ਐਰਾਵਤੀ ਤੀਰ ਹੋਏ ਖਰੇ, ਸੋ ਮਸ਼ਾਲ ਮੁਰਗੀ ਫਿਰ ਕਰੇ,
ਇਹ ਆਏ ਨਾ ਜਦੋਂ ਰਾਵੀ ਦਰਿਆ ਦੇ ਕੰਢੇ ਤੇ ਆ ਕੇ ਖਲੋ ਗਏ, ਸਾਹਮਣੇ ਮਹਿਲ ਦੀ ਕੰਧ ਸੀ ਜਿੱਥੇ ਬਾਦਸ਼ਾਹ ਸੌਂਦਾ ਸੀ, ਉਹ ਵੀ ਮਹਿਲ ਬਿਲਕੁਲ ਨੇੜੇ ਸੀ ਰਾਵੀ ਦਰਿਆ ਦੇ ਕੰਢੇ ਤੇ, ਇਹ ਕੰਢੇ ਤੇ ਆ ਕੇ ਖਲੋ ਗਏ। ਮੁਰਗੀ ਸੀ ਨਾ ਜਿਹੜੀ ਬਾਂਸ ਤੇ ਬੱਧੀ ਹੋਈ, ਉਹਨੂੰ ਬੁਲਾਉਣਾ ਸੀ ਵੀ ਮੁਰਗੀ ਉੱਚੀ ਉੱਚੀ ਬੋਲੇ, ਉਹਨੂੰ ਬੁਲਾਉਣ ਵਾਸਤੇ ਇਹਨਾਂ ਨੇ ਕੀ ਕੀਤਾ, ਜਿਹੜੀ ਮਸ਼ਾਲ ਬਾਲੀ ਹੋਈ ਸੀ ਨਾ ਅੱਗ ਦੀ, ਉਹ ਮੁਰਗੀ ਦੇ ਥੱਲੇ ਮਸ਼ਾਲ ਨੂੰ ਬਾਲ ਕੇ ਚੰਗੀ ਤਰ੍ਹਾਂ ਮੁਰਗੀ ਦੇ ਥੱਲੜੇ ਪਾਸੇ ਉਹਦੇ ਮੂੰਹ ਦੇ ਨੇੜੇ ਉਸ ਮਸ਼ਾਲ ਨੂੰ ਕਰਦੇ ਨੇ।
ਤਰਾਸ ਪਾਏ ਤਬ ਚੀਕਤ ਉੱਚੀ,
ਮੁਰਗੀ ਡਰਦੀ ਅੱਗ ਤੋਂ, ਉਹ ਅੱਗ ਤੋਂ ਡਰ ਕੇ ਨਾ ਬੜੀ ਉੱਚੀ ਉੱਚੀ ਆਵਾਜ਼ ਵਿੱਚ ਮੁਰਗੀ ਬੋਲਦੀ ਹੈ, ਉੱਚੀ ਉੱਚੀ ਆਵਾਜ਼ ਵਿੱਚ ਚੀਂਕਦੀ ਹੈ।
ਸ਼ਾਹ ਨਿਕਟ ਸੋ ਜਾਏ ਪਹੁੰਚੇ,
ਇੰਨੀ ਉੱਚੀ ਆਵਾਜ਼ ਵਿੱਚ ਉਹ ਮੁਰਗੀ ਚੀਂਕਦੀ, ਜਦੋਂ ਚੁੱਪ ਕਰਦੀ ਫਿਰ ਮਸ਼ਾਲ ਉਹਦੇ ਮੂੰਹ ਦੇ ਕੋਲ ਕਰ ਦਿੰਦੇ ਨੇ, ਅੱਗ ਤੋਂ ਡਰ ਕੇ ਫਿਰ ਉੱਚੀ ਉੱਚੀ ਬੋਲਦੀ ਹੈ ਮੁਰਗੀ। ਕਹਿੰਦੇ ਉਸ ਮੁਰਗੀ ਦੇ ਬੋਲਣ ਦੀ ਜਿਹੜੀ ਆਵਾਜ਼ ਹੈ, ਉਹਦੀ ਚਿੰਕਣ ਦੀ ਆਵਾਜ਼ ਹੈ, ਉਹ ਬਾਦਸ਼ਾਹ ਤੱਕ ਪਹੁੰਚੀ। ਬਾਦਸ਼ਾਹ ਮਹਿਲ ਦੇ ਵਿੱਚ ਸੁੱਤਾ ਪਿਆ ਸੀ ਤੇ ਰਾਤ ਦਾ ਸਮਾਂ ਹੋਣ ਕਰਕੇ ਆਵਾਜ਼ ਉਦਾਂ ਜ਼ਿਆਦਾ ਸੁਣਦੀ ਹੈ। ਬਾਦਸ਼ਾਹ ਦੇ ਕੰਨਾਂ ਦੇ ਵਿੱਚ ਉਸ ਮੁਰਗੀ ਦੇ ਬੋਲਣ ਦੀ ਆਵਾਜ਼ ਪਈ ਹੈ।
ਜਿਉਂ ਜਿਉਂ ਛੇਰ ਧੋਏ ਕਰ ਨੇੜੇ,
ਜਿਵੇਂ ਜਿਵੇਂ ਕੋਲ ਕਰਕੇ ਅੱਗ ਨੂੰ ਮਸ਼ਾਲ ਨੂੰ ਨੇੜੇ ਕਰਕੇ ਮੁਰਗੀ ਨੂੰ ਛੇੜਦੇ ਨੇ,
ਤਿਉਂ ਤਿਉਂ ਚੀਕਤ ਉੱਚ ਬਡੇਰੇ,
ਮੁਰਗੀ ਤਿਵੇਂ ਤਿਵੇਂ ਉੱਚੀ ਆਵਾਜ਼ ਵਿੱਚ ਚੀਂਕਦੀ, ਓਨੀ ਜ਼ਿਆਦਾ ਉੱਚੀ ਆਵਾਜ਼ ਵਿੱਚ ਬੋਲਦੀ ਹੈ।
ਸਭਨ ਫਿਰਾਦ ਫਿਰਾਦ ਪੁਕਾਰੇ,
ਨਾਲੇ ਸਾਰੇ ਕਹਿੰਦੇ ਜੀ ਫਰਿਆਦ ਹੈ ਸਾਡੀ ਫਰਿਆਦ ਹੈ, ਨਾਲੇ ਮੁਰਗੀ ਬੋਲਦੀ ਹੈ ਤੇ ਨਾਲ ਉੱਚੀ ਉੱਚੀ ਆਵਾਜ਼ ਚ ਸਾਰੇ ਪਠਾਨ ਕਹਿੰਦੇ ਜੀ ਸਾਡੀ ਫਰਿਆਦ ਹੈ, ਸਾਡੀ ਫਰਿਆਦ ਹੈ।
ਰੋਰਾ ਕੀਨਸ ਜਬ ਬਾਰੇ,
ਤਾਂ ਇਹਨਾਂ ਨੇ ਬੜਾ ਭਾਰੀ ਰੌਲਾ ਪਾਇਆ, ਬਹੁਤ ਜਿਆਦਾ ਸ਼ੋਰ ਮਚਾਇਆ ਕਿ ਬਾਦਸ਼ਾਹ ਦੀ ਨੀਂਦ ਹਰਾਮ ਕਰ ਦਿੱਤੀ ਇਹਨਾਂ ਨੇ। ਇੰਨਾ ਜਿਆਦਾ ਸ਼ੋਰ ਮਚਾਇਆ ਕਿ ਬਾਦਸ਼ਾਹ ਦੀ ਅੱਖ ਖੁੱਲ ਗਈ।
ਹਰ ਮਸ਼ਾਲ ਕੋ ਭਇਓ ਪ੍ਰਕਾਸ਼ਾ,
ਦੂਜਾ ਮਸ਼ਾਲਾਂ ਹੋਰ ਵੀ ਇਹਨਾਂ ਨੇ ਬਾਲੀਆਂ ਹੋਈਆਂ ਸੀ, ਉਹਨਾਂ ਮਸ਼ਾਲਾਂ ਦਾ ਵੀ ਪ੍ਰਕਾਸ਼, 500 ਪਠਾਨ ਸੀ ਵਿੱਚ ਮਸ਼ਾਲਾਂ ਬਲਦੀਆਂ ਸੀ, ਉਹਨਾਂ ਮਸ਼ਾਲਾਂ ਦਾ ਬਹੁਤ ਸਾਰਾ ਪ੍ਰਕਾਸ਼, ਬਹੁਤ ਸਾਰੀ ਰੋਸ਼ਨੀ ਦੂਰ ਦੂਰ ਤੱਕ ਨਜ਼ਰ ਆ ਰਹੀ ਹੈ।
ਜਾਗੀ ਬੇਗਮ ਜਨ ਲੈ ਤਰਾਸਾ,
ਜਿਹੜੀ ਬਾਦਸ਼ਾਹ ਦੀ ਬੇਗਮ ਸੀ ਨਾ, ਪਹਿਲਾਂ ਬੇਗਮ ਜਾਗ ਪਈ, ਬਾਦਸ਼ਾਹ ਬਾਅਦ ਵਿੱਚ ਜਾਗਿਆ, ਪਹਿਲਾਂ ਬੇਗਮ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਮੁਰਗੀ ਦੇ ਬੋਲਣ ਦੀ, ਫਿਰ ਉਹਨਾਂ ਦੇ ਪਠਾਣਾ ਦੇ ਬੋਲਣ ਦੀ ਆਵਾਜ਼ ਬੇਗਮ ਦੇ ਕੰਨਾਂ ਚ ਪਈ, ਇਕਦਮ ਡਰ ਕੇ ਤਰਬ ਕੇ ਬੇਗਮ ਉੱਠੀ ਹੈ।
ਜਾ ਕੇ ਸੁਭਤੀ ਸੰਗ ਸੋਭੀ ਜਾਗੇ ਹਾਲਤ ਅੰਗ,
ਜਦੋਂ ਬੇਗਮ ਉੱਠ ਕੇ ਜਾਗੀ ਲਾਗੇ ਹੀ ਪਈ ਸੀ ਬਾਦਸ਼ਾਹ, ਉਸੇ ਵੇਲੇ ਉਹਨੇ ਵੀ ਜਦੋਂ ਹਿਲ ਜੁਲ ਵੇਖੀ ਤੇ ਬਾਦਸ਼ਾਹ ਵੀ ਉੱਠ ਕੇ ਜਾਗ ਕੇ ਬੈਠ ਗਿਆ।
ਕਹਿ ਬੇਗਮ ਕੋ ਹੈ ਇਸ ਕਾਲ, ਕਿਸਨੇ ਕੀਨਸ ਕੌਣ ਬਿਆਲ।
ਉਸ ਵੇਲੇ ਬੇਗਮ ਬੋਲੀ ਬਾਦਸ਼ਾਹ ਨੂੰ, ਕਹਿਣ ਲੱਗੀ ਬਾਦਸ਼ਾਹ ਸਲਾਮਤ, ਇਸ ਸਮੇਂ ਅੱਧੀ ਰਾਤ ਦਾ ਸਮੇਂ, ਇਸ ਵੇਲੇ ਕੌਣ ਦੁਖੀ ਹੋਇਆ ਆਪਣੇ ਕੋਲ ਪੁਕਾਰ ਕਰਨ ਆਇਆ, ਫਰਿਆਦ ਫਰਿਆਦ ਕਹਿ ਰਹੇ ਨੇ, ਤੇ ਇੱਕ ਮੁਰਗੀ ਦੇ ਬੋਲਣ ਦੀ ਆਵਾਜ਼ ਆਉਂਦੀ, ਉੱਚੀ ਉੱਚੀ ਆਵਾਜ਼ ਵਿੱਚ ਮੁਰਗੀ ਬੋਲਦੀ ਹੈ, ਕਿਹਨੇ ਕਿਸ ਨੂੰ ਬਿਹਾਲ ਕੀਤਾ, ਏਡਾ ਵੱਡਾ ਕਿਹੜਾ ਦੁਖੀ ਬੰਦਾ ਆ ਗਿਆ ਜਿਹੜਾ ਅੱਧੀ ਰਾਤ ਦੇ ਸਮੇਂ ਆ ਕੇ ਫਰਿਆਦ ਕਰ ਰਿਹਾ।
ਦਿਨ ਮੈਂ ਸੁਣੋ ਨਾ ਨਰਨ ਪੁਕਾਰਾ, ਇਸੇ ਤੇ ਰੋਰਾ ਨਿਸਪਾਰਾ।
ਕਹਿਣ ਲੱਗੀ ਬਾਦਸ਼ਾਹ ਸਲਾਮਤ, ਦਿਨ ਸਮੇਂ ਤੂੰ ਇਹਨਾਂ ਲੋਕਾਂ ਦੀ ਫਰਿਆਦ ਨਹੀਂ ਸੁਣਦਾ, ਇਹ ਰਾਤ ਨੂੰ ਆ ਕੇ ਸਾਡੀ ਨੀਂਦ ਆਰਾਮ ਕਰਦੇ ਨੇ। ਵੇਖੋ ਵੀ ਜੇ ਇਹਨਾਂ ਦੀ ਫਰਿਆਦ ਤੂੰ ਦਿਨੇ ਸੁਣੀ ਹੁੰਦੀ, ਇਹ ਰਾਤ ਨੂੰ ਤਾਂ ਨਾ ਆਉਂਦੇ, ਇਹ ਜਿਹੜੇ ਰਾਤ ਨੂੰ ਆ ਕੇ ਪੁਕਾਰ ਕਰ ਰਹੇ ਨੇ, ਇਹਦਾ ਮਤਲਬ ਇਹ ਆ ਵੀ ਦਿਨੇ ਇਹਨਾਂ ਦੀ ਪੁਕਾਰ ਸੁਣੀ ਨਹੀਂ ਗਈ, ਦਿਨੇ ਤੇਰੇ ਰੋਲੇ ਦੇ ਵਿੱਚ ਤੇਰੇ ਕਿਸੇ ਵਜ਼ੀਰ ਅਹਿਲਕਾਰ ਨੇ ਇਹਨਾਂ ਦੀ ਪੁਕਾਰ ਤੇਰੇ ਤੱਕ ਨਹੀਂ ਪਹੁੰਚਾਈ ਆ, ਇਸੇ ਕਰਕੇ ਰਾਤ ਨੂੰ ਬੋਲ ਰਹੇ ਨੇ।
ਕੈਸ ਸ਼ਾ ਪ੍ਰਾਪੀ ਹੋ ਜਾਏ, ਸੁਣੇ ਪੁਕਾਰ ਸਮੀਪ ਬੁਲਾਏ।
ਬਾਦਸ਼ਾਹ ਕਹਿਣ ਲੱਗਾ ਵੀ ਹੁਣ ਥੋੜੀ ਸਮਾਂ ਪੁਕਾਰ ਸੁਣਨ ਦਾ, ਅੱਧੀ ਰਾਤ ਦਾ ਸਮਾਂ, ਚਲੋ ਸਵੇਰ ਦਿਨ ਤਾਂ ਚੜ੍ਹਨਾ ਹੀ ਆ ਨਾ, ਰਾਤ ਚ ਹੁਣ ਕੀ ਹੋ ਚੱਲਿਆ, ਤੇ ਸਵੇਰੇ ਦਿਨ ਚੜ੍ਹੇਗਾ ਤੇ ਮੈਂ ਇਹਨਾਂ ਦੀ ਫਰਿਆਦ ਸੁਣਾਗਾ, ਇਹਨਾਂ ਨੂੰ ਬੁਲਾ ਕੇ ਇਹਨਾਂ ਦੀ ਪੁਕਾਰ ਸੁਣਾਗਾ ਵੀ ਇਹ ਕਿਉਂ ਪੁਕਾਰ ਕਰਨ ਆਏ ਨੇ।
ਇਮ ਸੁਨ ਪੈਰੂ ਦੂਰ ਇਸੇ ਤਰੋਲਾ, ਕਹਿਤ ਪਯੋ ਪ੍ਰਾਤੀ ਹੋਏ ਜਾਏ। ਇਮ ਸੁਨ ਪੈਰੂ ਦੂਰ ਉਚਾਰਾ, ਕੋ ਗਵਾਰ ਤੁਮ ਰੋਰ ਉਚਾਰਾ।
ਬਾਦਸ਼ਾਹ ਨੇ ਪਹਿਰੇਦਾਰ ਨੂੰ ਸੱਦਿਆ, ਕਹਿੰਦਾ ਬਈ ਇਹਨਾਂ ਜਿਹੜੇ ਪੁਕਾਰ ਕਰਨ ਆਏ ਇਹਨਾਂ ਨੂੰ ਆਖੋ ਚੁੱਪ ਕਰਕੇ ਚਲੇ ਜਾਓ, ਹੁਣ ਰੋਲਾ ਨਾ ਪਾਉਣ, ਰਾਤ ਦਾ ਸਮੇਂ ਤੇ ਸਵੇਰੇ ਦਿਨ ਚੜ੍ਹੇਗਾ ਤੇ ਦਿਨ ਚੜ੍ਹੇ ਮੈਂ ਇਹਨਾਂ ਦੀ ਪੁਕਾਰ ਸੁਣਾਂਗਾ। ਇਹ ਸੁਣਦਿਆਂ ਸਾਰ ਪਹਿਰੇਦਾਰ ਗਿਆ ਦੌੜ ਕੇ ਜਿੱਥੇ ਪੈਂਦੇ ਖਾਉਣੀ ਖੜੇ ਪੁਕਾਰ ਕਰ ਰਹੇ ਸੀ, ਮਸ਼ਾਲਾਂ ਬਾਲ ਕੇ ਮੁਰਗੀ ਨੂੰ ਡਰਾ ਡਰਾ ਕੇ ਉਹਦੇ ਕੋਲੋਂ ਬੁਲਾ ਰਹੇ ਸਨ ਮੁਰਗੀ ਨੂੰ। ਉੱਥੇ ਪਹਿਰੇਦਾਰ ਚੱਲ ਕੇ ਆਇਆ, ਉਹਨਾਂ ਆਖਿਆ ਉਹ ਗਵਾਰੋ ਨਾ ਸਮਝੋ ਕੌਣ ਹੋ ਤੁਸੀਂ, ਇੰਨੇ ਨਾ ਸਮਝੋ ਤੁਸੀਂ, ਬਿਲਕੁਲ ਹੀ ਗਵਾਰ ਹੋ ਕਿ ਤੁਹਾਡੇ ਅੰਦਰ ਕੋਈ ਸੋਝੀ ਜਾਂ ਕੋਈ ਸਮਝ ਨਹੀਂ ਰਹੀ।
ਜਾਗੇ ਹੋ ਹਜ਼ਰਤ ਕੀ ਨੀ ਉਚਾਰ,
ਰਾਤ ਦਾ ਸਮਾਂ ਤੁਸੀਂ ਇੱਥੇ ਕੀ ਪੇ ਕਰਦੇ ਜੇ, ਬਾਦਸ਼ਾਹ ਇਸ ਵੇਲੇ ਸੁੱਤਾ ਪਿਆ ਆਰਾਮ ਕਰ ਰਿਹਾ ਸੀ ਤੇ ਤੁਹਾਡਾ ਰੌਲਾ ਸੁਣ ਕੇ ਤੁਹਾਡੀ ਆਵਾਜ਼ ਸੁਣ ਕੇ ਬਾਦਸ਼ਾਹ ਜਾਗ ਪਿਆ।
ਸੁਣੇ ਪੁਕਾਰ ਪ੍ਰਭਾਤ ਅਕਾਰ,
ਬਾਦਸ਼ਾਹ ਨੇ ਮੈਨੂੰ ਕਹਿ ਕੇ ਭੇਜਿਆ ਵੀ ਹੁਣ ਪੁਕਾਰ ਸੁਣਨ ਦਾ ਸਮਾਂ ਨਹੀਂ, ਹੁਣ ਤੁਸੀਂ ਚਲੇ ਜਾਓ ਚੁੱਪ ਚਾਪ ਕਰਕੇ ਵਾਪਸ, ਤੇ ਕੱਲ ਦਿਨ ਚੜ੍ਹੇਗਾ ਸਵੇਰ ਹੋਵੇਗੀ ਤੇ ਬਾਦਸ਼ਾਹ ਤੁਹਾਨੂੰ ਆਪਣੇ ਕੋਲ ਸੱਦ ਕੇ ਤੁਹਾਡੀ ਪੁਕਾਰ ਸੁਣੇਗਾ।
ਅਬ ਨੈ ਬੋਲੋ ਸ਼ਾਰ ਸਹਿ,
ਹੁਣ ਨਾ ਬੋਲਿਆ ਜੇ, ਹੁਣ ਆ ਮੁਰਗੀ ਨਾ ਬੁਲਾਇਆ ਜੇ, ਮਸ਼ਾਲ ਉਹਦੇ ਨੇੜੇ ਕਰਕੇ ਉਹਨੂੰ ਉੱਚੀ ਉੱਚੀ ਬੁਲਾਈ ਜਾਂਦੇ ਜੇ, ਹੁਣ ਨਾ ਏਦਾਂ ਦਾ ਕੰਮ ਕਰਿਆ ਜੇ, ਕਿਉਂਕਿ ਜੇ ਹੁਣ ਤੁਸੀਂ ਰੋਲਾ ਪਾਇਆ ਤੇ ਬਾਦਸ਼ਾਹ ਫਿਰ ਗੁੱਸੇ ਚ ਆ ਜਾਏਗਾ। ਐਸਾ ਨਾ ਹੋਵੇ ਪੁਕਾਰ ਕਰਨ ਆਏ ਹੋ, ਫਰਿਆਦ ਲੈ ਕੇ ਆਏ ਹੋ ਤੇ ਮੁੜ ਕੇ ਤੁਹਾਨੂੰ ਦੰਡ ਮਿਲਦਾ ਹੋਵੇ, ਸਜ਼ਾ ਮਿਲਦੀ ਹੋਵੇ।
ਪੱਠੇ ਸਿਪਾਹੀ ਮਾਰ ਕਰੇ,
ਜੇ ਤੁਸੀਂ ਰੋਲਾ ਪਾਇਆ ਨਾ ਦੁਬਾਰਾ ਤੇ ਬਾਦਸ਼ਾਹ, ਹੁਣ ਤਾਂ ਮੈਂ ਆਇਆ ਕਹਿਣ ਵਾਸਤੇ, ਫਿਰ ਸਿਪਾਹੀ ਆਉਣਗੇ ਤੇ ਜਦੋਂ ਸਿਪਾਹੀ ਆਉਣਗੇ ਉਹਨਾਂ ਦੇ ਹੱਥਾਂ ਵਿੱਚ ਨੇ ਡਾਂਗਾਂ, ਉਹ ਆ ਕੇ ਫਿਰ ਤੁਹਾਨੂੰ ਮਾਰਨਗੇ ਤੁਹਾਨੂੰ ਫਿਰ ਭਿਆਨਕ ਸਜ਼ਾ ਦੇਣਗੇ।
ਹਜ਼ਰਤ ਸੁਣੀ ਪੈਂਦਾ ਹੋਏ ਆਨੰਦ ਤਬ ਚਾਲਾ, ਹਜ਼ਰਤ ਸੁਣੀ ਪੁਕਾਰ ਬਿਸਾਲਾ।
ਕਹਿੰਦਾ ਬੜਾ ਖੁਸ਼ ਹੋਇਆ, ਕਹਿੰਦਾ ਇਹ ਤਾਂ ਬੜਾ ਵਧੀਆ ਕੰਮ ਹੋਇਆ, ਬਾਦਸ਼ਾਹ ਕੋਲ ਸਾਡੀ ਪੁਕਾਰ ਜਿਹੜੀ ਇੱਕ ਮਹੀਨੇ ਤੋਂ ਨਹੀਂ ਸੀ ਪਹੁੰਚੀ, ਆ ਮੁਰਗੀ ਦੇ ਬਹਾਨੇ ਰਾਤ ਚ ਹੁਣੇ ਹੀ ਸਾਡੀ ਇੱਕੋ ਰਾਤ ਚ ਖਬਰ ਪਹੁੰਚ ਗਈ, ਬਾਦਸ਼ਾਹ ਨੇ ਪੁਕਾਰ ਸੁਣ ਲਈ, ਬਾਦਸ਼ਾਹ ਦੇ ਕੋਲ ਸਾਡੀ ਪੁਕਾਰ ਪਹੁੰਚ ਗਈ ਹੈ।
ਭੂਤਪੁਰ ਹੋਏ ਨਿਆਮ ਹਮਾਰਾ,
ਕਹਿੰਦਾ ਕਹਿਣ ਲੱਗਾ ਆਪਣੇ ਨਾਲ ਦੇ ਪਠਾਣਾ ਨੂੰ, ਕਹਿੰਦਾ ਸਾਥੀਓ ਫਿਕਰ ਨਾ ਕਰੋ, ਹੁਣ ਕੱਲ ਸਵੇਰ ਹੁੰਦਿਆਂ ਸਾਡਾ ਨਿਆਂ ਹੋਵੇਗਾ, ਕੱਲ ਸਵੇਰ ਹੋਵੇਗੀ ਤੇ ਬਾਦਸ਼ਾਹ ਦੀ ਕਚਹਿਰੀ ਵਿਚ ਸਾਡਾ ਇਨਸਾਫ਼ ਹੋਵੇਗਾ।
ਇੰਪਾਕਤ ਨਹੀਂ ਸਿਵਰ ਪਜ਼ਾਰਾ,
ਤਾਂ ਕਹਿ ਕੇ ਆਪਣੇ ਡੇਰੇ ਨੂੰ ਚੱਲ ਪਿਆ।
ਭਈ ਪ੍ਰਭਾਤ ਕੁਤਬ ਖਾਂ ਪਾਸ,
ਜਦੋਂ ਪ੍ਰਭਾਤ ਹੋਈ ਅਗਲਾ ਦਿਨ ਚੜਿਆ, ਤੋਂ ਪੈਂਦੇ ਖਾਂ ਪਹਿਲਾਂ ਚੱਲ ਕੇ ਕੁਤਬ ਖਾਂ ਦੇ ਕੋਲ ਆਇਆ, ਜਿਹਨੇ ਤਰੀਕਾ ਦੱਸਿਆ ਸੀ ਪੁਕਾਰ ਕਰਨ ਦਾ, ਸੂਬੇ ਜਲੰਧਰ ਕੋਲ ਆਪਣੇ ਚਾਚੇ ਦੇ ਪੁੱਤਰ ਦੇ ਕੋਲ, ਕੁਤਬ ਖਾਂ ਦੇ ਕੋਲ ਚੱਲ ਕੇ ਆਇਆ।
ਨਿਜ ਪ੍ਰਸੰਗ ਸਭ ਕੀਨ ਉਚਾਰਾ,
ਇਹਨੇ ਆਪਣਾ ਸਾਰਾ ਪ੍ਰਸੰਗ ਜੋ ਰਾਤ ਦੇ ਸਮੇਂ ਹੋਇਆ ਹੈ ਉਹ ਇਹਨੇ ਆ ਕੇ ਆਪਣੇ ਭਰਾ ਕੁਤਬ ਖਾਂ ਨੂੰ ਦੱਸਿਆ ਹੈ।
ਤੋ ਮਤ ਤੇ ਕਾਰਜ ਬਣ ਜਾਏ,
ਕੁਤਬ ਖਾਂ ਭਰਾ ਜੀ ਤੁਹਾਡੀ ਮਤ ਦੇਣ ਕਰਕੇ ਆ ਵੇਖੋ ਹੁਣ ਸਾਡਾ ਕੰਮ ਬਣ ਜਾਣਾ ਹੈ, ਸਾਡਾ ਕਾਰਜ ਸਿੱਧ ਹੋ ਜਾਣਾ।
ਜਮੈ ਹਕਾਰੈ ਬਨੋ ਸਹਾਈ,
ਬਾਦਸ਼ਾਹ ਨੇ ਸਾਨੂੰ ਆਪਣੀ ਕਚਹਿਰੀ ਚ ਬੁਲਾਉਣਾ, ਆਪਣੀ ਸਭਾ ਵਿਚ ਬੁਲਾਉਣਾ, ਤੇ ਜਦੋਂ ਬਾਦਸ਼ਾਹ ਸਾਨੂੰ ਆਪਣੇ ਕੋਲ ਬੁਲਾਏਗਾ ਤੂੰ ਸਾਡੀ ਸਹਾਇਤਾ ਕਰਨੀ, ਸਾਡੀ ਸਿਫਾਰਿਸ਼ ਕਰਨੀ ਹੈ ਬਾਦਸ਼ਾਹ ਕੋਲ, ਜਦੋਂ ਅਸੀਂ ਪੁਕਾਰ ਕਰਾਂਗੇ ਤੇ ਵਿਚ ਨਾਲ ਤੂੰ ਵੀ ਸਾਡੀ ਸਿਫਾਰਿਸ਼ ਕਰਨੀ ਹੈ।
ਕਹੇ ਕੁਤਬ ਔਰ ਤਾਰੋ ਤੀਰ,
ਕੁਤਬ ਖਾਂ ਅੱਗੋਂ ਬੋਲਿਆ ਕਹਿੰਦਾ ਪੈਂਦੇ ਖਾਂ ਕੋਈ ਗੱਲ ਨੀ ਮੈਂ ਤੁਹਾਡੇ ਨਾਲ ਆ, ਤੁਸੀਂ ਹੌਸਲਾ ਰੱਖੋ, ਠਰਮਾ ਤੇ ਧੀਰਜ ਰੱਖੋ।
ਮੈਂ ਹਜ਼ਰਤ ਕੇ ਪਹੁੰਚੋ ਤੀਰ,
ਮੈਂ ਬਾਦਸ਼ਾਹ ਦੇ ਕੋਲ ਪਹੁੰਚਾਂਗਾ, ਬਾਦਸ਼ਾਹ ਦੇ ਕੋਲ ਜਾ ਕੇ ਤੁਹਾਡੀ ਪੁਕਾਰ ਕਰਾਂਗਾ।
ਜੇ ਤੱਕ ਮੋਤੇ ਤੈ ਬਨ ਆਵੇ,
ਜਿੰਨਾ ਕ ਮੇਰੇ ਕੋਲੋਂ ਕਿਹਾ ਜਾ ਸਕਿਆ, ਕਿਉਂਕਿ ਬਾਦਸ਼ਾਹ ਦੀ ਕਚਹਿਰੀ ਚ ਹੋਰ ਵੀ ਬੜੇ ਕੰਮ ਹੁੰਦੇ ਨੇ, ਇਹੀ ਨੀ ਵੀ ਉਹਨੇ ਤੁਹਾਡਾ ਹੀ ਮਸਲਾ ਸਾਰਾ ਸੁਣਨਾ, ਹੋਰ ਵੀ ਉਹਦੇ ਕੋਲ ਕਈ ਮਸਲੇ ਆਉਂਦੇ ਨੇ ਰੋਜ਼ ਵਿਚ, ਇਸ ਕਰਕੇ ਮੈਂ ਬਾਦਸ਼ਾਹ ਦੀ ਕਚਹਿਰੀ ਚ ਜਾਵਾਂਗਾ, ਜਿੰਨਾ ਕ ਮੇਰੇ ਕੋਲੋਂ ਕਿਹਾ ਜਾ ਸਕਿਆ ਤੁਹਾਡੇ ਪੱਖ ਦੀ ਗੱਲ ਓਨੀ ਕੁ ਗੱਲ ਮੈਂ ਬਾਦਸ਼ਾਹ ਕੋਲ ਜਰੂਰ ਕਹਾਂਗਾ।
ਕਰੋ ਸਹਾਇ ਕਾਜ ਹੋਏ ਜਾਵੇ,
ਤੁਹਾਡੀ ਮੈਂ ਸਹਾਇਤਾ ਕਰਾਂਗਾ, ਤੁਹਾਡਾ ਕਾਰਜ ਬਣ ਜਾਏਗਾ, ਕਾਰਜ ਸਿੱਧ ਹੋ ਜਾਏਗਾ।
ਹਜ਼ਰਤ ਨਿਕਟ ਚਲਿਓ ਕੈ ਸੋਏ,
ਉਸ ਵੇਲੇ ਇਹ ਕਹਿ ਕੇ ਜਿਹੜਾ ਕੁਤਬ ਖਾਂ ਸੀ ਇਹਨੇ ਬਾਦਸ਼ਾਹ ਕੋਲ ਪਹਿਲਾਂ ਹੀ ਜਾਣਾ ਸੀ, ਤੋ ਕੁਤਬ ਖਾਂ ਉਸ ਵੇਲੇ ਬਾਦਸ਼ਾਹ ਦੇ ਕੋਲ ਚੱਲ ਪਿਆ।
ਨਗਰ ਜਲੰਧਰ ਸੂਬਾ ਜੋਏ,
ਨਗਰ ਜਲੰਧਰ ਦਾ ਸੂਬੇਦਾਰ ਹੈ, ਹੁਣ ਇਹਨੂੰ ਥੋੜੀ ਕਿਸੇ ਨੇ ਰੋਕਣਾ ਸੀ ਬਾਦਸ਼ਾਹ ਕੋਲ ਜਾਣ ਵਾਸਤੇ, ਇਹਨੂੰ ਰਸਤੇ ਚ ਕੋਈ ਰੋਕ ਟੋਕ ਨਹੀਂ ਹੋਈ, ਇਹ ਬਾਦਸ਼ਾਹ ਦੇ ਕੋਲ ਮਿਲਣ ਲਈ ਗਿਆ ਹੈ।
ਰੁਚਿਰ ਕਚਹਿਰੀ ਕੋ ਇਸ ਥਾਨ,
ਬਾਦਸ਼ਾਹ ਦੀ ਕਚਹਿਰੀ ਅੱਗੇ ਬੜੀ ਸੋਹਣੀ ਸਜੀ ਹੋਈ ਹੈ, ਬਾਦਸ਼ਾਹ ਹਿੰਦੁਸਤਾਨ ਦਾ, ਉਹਦੀ ਕਚਹਿਰੀ ਵਿਚ ਵੀ ਰੰਗ ਰੰਗ ਦੇ ਭਾਂਤ ਭਾਂਤ ਦੀਆਂ ਅਨੇਕ ਪ੍ਰਕਾਰ ਦੀਆਂ ਕਲਾ ਕਿਰਤੀਆਂ ਕੀਤੀਆਂ ਹੋਈਆਂ।
ਜਾਮੀ ਕਰਤੇ ਲਿਪਿਓ ਮਾਨ,
ਸੋਨਾ ਮੜਿਆ ਹੋਇਆ ਸਾਰੀ ਕਚਹਿਰੀ ਵਿਚ, ਕੰਧਾਂ ਦੇ ਉੱਤੇ ਵੀ ਸੋਨੇ ਦੀ ਕਢਾਈ ਕੱਢੀ ਹੋਈ ਹੈ।
ਨਾਨਾ ਬਿਦ ਕੇ ਤਰਵਰ ਲਿਖੇ,
ਕਹਿੰਦੇ ਨਾਨਾ ਪ੍ਰਕਾਰ ਦੇ ਦਰਖਤ ਬਣਾਏ ਹੋਏ ਨੇ ਸੋਨੇ ਦੇ ਨਾਲ, ਨਾ ਬਹੁਤ ਸਾਰੇ ਦਰਖਤ ਉਹ ਬਾਦਸ਼ਾਹ ਦੀ ਕਚਹਿਰੀ ਦੇ ਵਿਚ ਕੰਧਾਂ ਦੇ ਉੱਤੇ ਬਣਾਏ ਹੋਏ ਨੇ, ਚਿੱਤਰ ਬਣਾਏ ਹੋਏ ਨੇ ਦਰਖਤਾਂ ਦੇ।
ਅਨਕ ਬੇਹੰਗ ਚਿੱਤਰ ਜਨ ਵਿਖੇ,
ਉਹਨਾਂ ਚਿੱਤਰਾਂ ਵਿਚ ਪੰਛੀ ਬਣਾਏ ਹੋਏ ਨੇ ਉੱਡਦੇ ਹੋਏ, ਪੰਛੀਆਂ ਦੀ ਬੜੀ ਸੋਹਣੀ ਕਲਾ ਕਿਰਤੀ ਕੀਤੀ ਹੋਈ ਹੈ।
ਖੁਸ਼ਬੂਏ ਮਹਾ ਮਹਿਕਾਏ,
ਫਿਰ ਸਾਰੀ ਕਚਹਿਰੀ ਬਾਦਸ਼ਾਹ ਦੀ ਖੁਸ਼ਬੂ ਨਾਲ ਭਰੀ ਹੋਈ ਹੈ, ਖੁਸ਼ਬੂ ਦੇ ਚਰਚਣ ਹੋ ਰਹੇ ਨੇ, ਕਿਤੇ ਚੰਦਨ ਚਰਚਿਆ ਜਾ ਰਿਹਾ, ਕਿਤੇ ਅਰਗਜ਼ਾ ਚਰਚਿਆ ਜਾ ਰਿਹਾ, ਕਿਤੇ ਕਪੂਰ ਧੁਖਾਇਆ ਜਾ ਰਿਹਾ, ਏਦਾਂ ਬਹੁਤ ਸਾਰੀਆਂ ਸੁਗੰਧੀਆਂ ਬਾਦਸ਼ਾਹ ਦੀ ਕਚਹਿਰੀ ਵਿਚ ਪਸਰੀਆਂ ਹੋਈਆਂ।
ਮਨੋ ਨਰਨ ਕੋ ਲੇਤ ਬੁਲਾਏ,
ਕਹਿੰਦੇ ਮਾਨੋ ਜਿਹੜੀਆਂ ਖੁਸ਼ਬੂਆਂ ਫੈਲ ਰਹੀਆਂ ਨੇ ਬਾਦਸ਼ਾਹ ਦੀ ਕਚਹਿਰੀ ਵਿਚ, ਉਹ ਖੁਸ਼ਬੂ ਲੋਕਾਂ ਨੂੰ ਖਿੱਚ ਖਿੱਚ ਕੇ ਆਪਣੇ ਕੋਲ ਬੁਲਾ ਰਹੀ ਹੈ, ਉਹ ਖੁਸ਼ਬੂ ਜਿੰਨੇ ਵਜ਼ੀਰ ਅਹਿਲਕਾਰ ਨੇ ਉਹਨਾਂ ਸਾਰਿਆਂ ਨੂੰ ਖਿੱਚ ਕੇ ਆਪਣੇ ਕੋਲ ਸੱਦ ਰਹੀ ਹੈ।
ਆਏ ਤੁਰਕਪਤੀ ਬੈਠੇ ਉਹ ਬੀਚ,
ਜਦੋਂ ਇਹਦੀ ਕਚਹਿਰੀ ਲੱਗ ਗਈ, ਦੀਵਾਨ ਆ ਕੇ ਬੈਠ ਗਏ ਸਭਾ ਦੇ ਵਿੱਚ, ਉਸ ਵਕਤ ਫਿਰ ਬਾਦਸ਼ਾਹ ਆਪਣੀ ਕਚਹਿਰੀ ਵਿੱਚ ਪਹੁੰਚਿਆ। ਜਿਹੜਾ ਇਹਦਾ ਤਖ਼ਤ ਸੀ, ਉਸ ਤਖ਼ਤ ਦੇ ਉੱਤੇ ਆ ਕੇ ਬਾਦਸ਼ਾਹ ਸ਼ਾਹ ਜਹਾਨ ਬੈਠਾ ਹੈ।
ਖਸਤਾ ਟੀ ਪਰ ਜਲ ਬੋਸੀਂ ਚ,
ਕਹਿੰਦੇ ਗਰਮੀਆਂ ਦੇ ਦਿਨ ਸੀ, ਨੇੜੇ ਤੇੜੇ ਘਾਸ ਦੀਆਂ ਟਾਟੀਆਂ ਲਾਈਆਂ ਹੋਈਆਂ, ਉਹਨਾਂ ਤੇ ਪਾਣੀ ਦਾ ਛਿੜਕਾਵ ਕੀਤਾ ਹੋਇਆ ਤਾਂ ਜੋ ਠੰਡੀ ਠੰਡੀ ਹਵਾ ਆਵੇ, ਤੇ ਠੰਡੀ ਠੰਡੀ ਹਵਾ ਵਾਸਤੇ ਪ੍ਰਬੰਧ ਕੀਤਾ ਹੋਇਆ, ਖਸ ਦੀਆਂ ਟਾਟੀਆਂ ਲਾਈਆਂ ਹੋਈਆਂ, ਉਹ ਪਾਣੀ ਨਾਲ ਸਿੰਚੀਆਂ ਹੋਈਆਂ ਨੇ।
ਨਾਨਾ ਬਿਰਕੇ ਪੁਸ਼ਪ ਬਖੇਰੇ,
ਨਾਨਾ ਪ੍ਰਕਾਰ ਦੇ ਫੁੱਲ ਖਿੰਡਾਏ ਹੋਏ ਬਾਦਸ਼ਾਹ ਦੇ ਆਲੇ ਦੁਆਲੇ, ਕਿਤੇ ਫੁੱਲਾਂ ਦੇ ਗੁਲਦਸਤੇ ਬਣਾ ਕੇ ਰੱਖੇ ਹੋਏ ਨੇ, ਕਿਤੇ ਫੁੱਲਾਂ ਦਾ ਕਹਿੰਦੇ ਹਾਰ ਬਣਾਏ ਹੋਏ ਨੇ, ਏਦਾਂ ਨਾਨਾ ਪ੍ਰਕਾਰ ਦੇ ਫੁੱਲ ਬਾਦਸ਼ਾਹ ਦੇ ਆਲੇ ਦੁਆਲੇ ਖਿਲਰੇ ਹੋਏ ਨੇ।
ਬੈਠ ਤਖ਼ਤ ਪਰ ਲੇਤ ਸਲਾਮ,
ਬਾਦਸ਼ਾਹ ਆ ਕੇ ਤਖ਼ਤ ਤੇ ਬੈਠਾ ਹੈ, ਤੇ ਤਖ਼ਤ ਤੇ ਬਹਿ ਕੇ ਦੀ ਸਭਾ ਚ ਜਿੰਨੇ ਵਜ਼ੀਰ ਅਹਿਲਕਾਰ ਅਫਸਰ ਪੁਕਾਰੂ ਨੇ, ਸੂਬੇ ਨੇ, ਨਵਾਬ ਨੇ, ਸਭ ਨੇ ਸਲਾਮ ਕੀਤੀ ਹੈ, ਤੇ ਸਾਰਿਆਂ ਦੀ ਸਲਾਮ ਬਾਦਸ਼ਾਹ ਪ੍ਰਵਾਨ ਕਰ ਰਿਹਾ।
ਚਲ ਆਏ ਉਮਰਾਵ ਤਮਾਮ,
ਜਿੰਨੇ ਦੇ ਉਮਰਾਵ ਸੀ, ਤਮਾਮ ਸਾਰੇ ਉਮਰਾਵ ਅਹਿਲਕਾਰ ਅਫਸਰ ਵਜ਼ੀਰ ਉਹ ਸਾਰੇ ਬਾਦਸ਼ਾਹ ਦੀ ਕਚਹਿਰੀ ਵਿਚ ਚੱਲ ਕੇ ਆਏ ਨੇ।
ਔਰ ਵਜ਼ੀਰ ਖਾਨ ਚੱਲ ਆਇਓ,
ਫਿਰ ਵਜ਼ੀਰ ਖਾਂ ਗੁਰੂ ਘਰ ਦਾ ਸ਼ਰਧਾਲੂ ਹੈ, ਪਰ ਬਾਦਸ਼ਾਹ ਦੀ ਕਚਹਿਰੀ ਵਿਚ ਇਹਦਾ ਵੀ ਚੰਗਾ ਖਾਸ ਰੁਤਬਾ ਹੈ। ਤੋ ਵਜ਼ੀਰ ਖਾਂ ਇੰਨੇ ਨੂੰ ਬਾਦਸ਼ਾਹ ਦੀ ਕਚਹਿਰੀ ਚ ਚੱਲ ਕੇ ਆ ਗਿਆ।
ਕੁਤਬ ਸਲਾਮ ਕਰੀ ਮੁਦ ਪਾਇਓ,
ਕੁਤਬ ਖਾਂ ਵੀ ਆ ਗਿਆ, ਸੂਬਾ ਜਲੰਧਰ ਪੈਂਦੇ ਖਾਂ ਦੇ ਚਾਚੇ ਦਾ ਪੁੱਤਰ ਇਹ ਵੀ ਆ ਗਿਆ। ਕੁਤਬ ਖਾਂ ਨੇ ਆ ਕੇ ਸਲਾਮ ਕੀਤੀ ਆ ਬਾਦਸ਼ਾਹ ਨੂੰ।
ਕਿਤਕ ਦੇਰ ਮੈਂ ਬੋਲਿਓ ਸ਼ਾਹੂ,
ਬੈਠ ਗਏ ਤੇ ਕੁਝ ਕੁ ਸਮੇਂ ਬਾਅਦ ਬਾਦਸ਼ਾਹ ਨੂੰ ਰਾਤ ਵਾਲੀ ਗੱਲ ਚੇਤੇ ਸੀ, ਜੋ ਰਾਤ ਨੂੰ ਹੋਇਆ, ਪੁਕਾਰ ਕਰਨ ਗਏ ਸੀ ਪੈਂਦੇ ਖਾਂ ਹੁਣੀ, ਉਹ ਇਹਨੂੰ ਯਾਦ ਸੀ। ਤੋ ਬਾਦਸ਼ਾਹ ਉਸ ਵੇਲੇ ਸਭਾ ਚ ਕੁਝ ਸਮੇਂ ਬਾਅਦ ਬੋਲਿਆ,
ਕੌਣ ਹੁਤੋ ਅਸ ਨਿਸਕੇ ਮਾਓ,
ਕਹਿੰਦਾ ਪਹਿਲਾਂ ਪਤਾ ਕਰੋ ਵੀ ਆ ਰਾਤ ਨੂੰ ਜਿਹੜੇ ਬੰਦੇ ਆਏ ਸੀ ਉਹ ਕੌਣ ਸੀ, ਜਿਨ੍ਹਾਂ ਨੇ ਰਾਤ ਨੂੰ ਅੱਜ ਆ ਕੇ ਪੁਕਾਰ ਕੀਤੀ ਉਹ ਬੰਦੇ ਕੌਣ ਸਨ।
ਯਾਰ ਮਸਾਲਾ ਕਰੀ ਪੁਕਾਰੋ,
ਮਸਾਲਾ ਬਾਲ ਕੇ ਮੁਰਗੀ ਬੰਨ ਕੇ ਲਿਆਏ ਸੀ ਬਾਂਸ ਦੇ ਉੱਤੇ, ਉਹ ਕੌਣ ਸਨ ਬੰਦੇ ਜਿਹੜੇ ਰਾਤ ਨੂੰ ਆ ਕੇ ਪੁਕਾਰ ਕਰਦੇ ਸਨ।
ਕਿਸ ਕੋ ਛੀਨਿਓ ਕਹਿ ਕੇ ਨ ਮਾਰੂ,
ਉਹਨਾਂ ਦਾ ਕਿਸੇ ਨੇ ਕੁਝ ਖੋ ਲਿਆ ਤਾਂ ਵੀ ਦੱਸਣ, ਜਾਂ ਉਹਨਾਂ ਨੂੰ ਕਿਸੇ ਨੇ ਮਾਰਿਆ ਕੁੱਟਿਆ ਤਾਂ ਵੀ ਆ ਕੇ ਦੱਸਣ।
ਗਈ ਨੀਂਦ ਵਿੱਚ ਟਾਏ ਹਮਾਰੇ,
ਪਤਾ ਨੀ ਕੌਣ ਨੇ ਕੌਣ ਨੀ ਕੀ ਕੰਮ ਹੈ, ਮੇਰੀ ਰਾਤ ਨੂੰ ਇਹਨਾਂ ਨੇ ਨੀਂਦ ਵੀ ਖਰਾਬ ਕੀਤੀ, ਮੈਂ ਤਾਂ ਸੁੱਤਾ ਪਿਆ ਸੀ, ਇਹਨਾਂ ਨੇ ਮੈਨੂੰ ਰਾਤ ਨੂੰ ਨੀਂਦ ਵੀ ਮੇਰੀ ਖਰਾਬ ਕੀਤੀ ਹੈ।
ਪੁਨ ਆਈ ਰਹੀ ਖੁਮਾਰੀ,
ਤੇ ਮੁੜ ਕੇ ਇਹੋ ਜੀ ਮੇਰੀ ਜਾਗ ਖੁੱਲੀ ਕਿ ਮੁੜ ਕੇ ਮੈਨੂੰ ਨੀਂਦ ਨਹੀਂ ਆਈ। ਜਦੋਂ ਇੱਕ ਵਾਰੀ ਨੀਂਦ ਖੁੱਲ ਗਈ, ਇੱਕਦਮ ਹੈਰਾਨੀ ਨਾਲ ਬੰਦਾ ਉੱਠਦਾ, ਮੁੜ ਕੇ ਕਿੱਥੇ ਨੀਂਦ ਛੇਤੀ ਪੈਂਦੀ ਹੈ। ਕਹਿੰਦਾ ਸਾਰੀ ਰਾਤ ਮੈਨੂੰ ਮੁੜ ਕੇ ਨੀਂਦ ਨਹੀਂ ਆਈ ਆ, ਹੁਣ ਵੀ ਮੇਰੀਆਂ ਅੱਖਾਂ ਪੀਆਂ ਮਿਚਦੀਆਂ ਨੇ, ਮੇਰੀ ਰਾਤ ਨੂੰ ਨੀਂਦ ਵੀ ਇਹਨਾਂ ਨੇ ਪੂਰੀ ਨਹੀਂ ਹੋਣ ਦਿੱਤੀ। ਕੌਣ ਸੀ ਇਹ ਬੰਦੇ ਜਿਹੜੇ ਰਾਤ ਨੂੰ ਪੁਕਾਰ ਕਰਦੇ ਫਿਰਦੇ ਸੀ?
ਮਹਾਂ ਦੁਖਤ ਨਰ ਬ੍ਰਿੰਦ ਪੁਕਾਰੇ,
ਬੜੇ ਦੁਖੀ ਬੰਦੇ ਲੱਗਦੇ ਸੀ, ਲੱਗਦੇ ਵੀ ਜ਼ਿਆਦਾ ਸੀ, ਇਹ ਨੀ ਵੀ ਦੋ ਚਾਰ, ਮੈਨੂੰ ਤਾਂ ਸੈਂਕੜਿਆਂ ਦੀ ਗਿਣਤੀ ਚ ਲੱਗਦੇ ਸੀ ਜਿਹੜੇ ਆ ਕੇ ਪੁਕਾਰ ਕਰ ਰਹੇ ਸਨ।
ਹੁਣ ਤੁਪਾਰੋ ਸੋ ਅਟਕਾਰੇ, ਤੇ
ਪਹਿਰੇਦਾਰ ਨੇ ਸੁਣ ਕੇ ਜਾ ਕੇ ਇਹਨਾਂ ਨੂੰ ਹਟਾਇਆ ਸੀ ਵੀ ਤੂੰ ਚੁੱਪ ਕਰ ਜੋ, ਸਵੇਰੇ ਦਿਨ ਚੜ੍ਹਦਿਆਂ ਤੁਹਾਡੀ ਪੁਕਾਰ ਸੁਣਾਂਗੇ।
ਅਸ ਪਾਇਓ ਅਵਕਾਸ਼ ਸੁਖਾਰੇ, ਹੱਥ ਜੋੜ ਕਰ ਕੁਤਬ ਉਚਾਰੇ।
ਜਦੋਂ ਬਾਦਸ਼ਾਹ ਨੇ ਪੁੱਛਿਆ ਨਾ ਕੌਣ ਸੀ ਉਹ ਬੰਦੇ ਜਿਹੜੇ ਰਾਤ ਨੂੰ ਪੁਕਾਰ ਕਰਦੇ ਫਿਰਦੇ ਸੀ, ਕੁਤਬ ਖਾਂ ਨੂੰ ਮੌਕਾ ਮਿਲ ਗਿਆ। ਉਹਨੇ ਆਖਿਆ ਵੀ ਹੁਣ ਗੱਲ ਕਰਨ ਦਾ ਸਮਾਂ, ਹੁਣ ਮੈਂ ਗੱਲ ਕਰਦਾ। ਕੁਤਬ ਖਾਂ ਉਸ ਵੇਲੇ ਬੋਲਿਆ, ਹੱਥ ਜੋੜ ਕੇ ਕਹਿਣ ਲੱਗਾ,
ਪੈਂਦ ਖਾਨ ਜੋ ਬਲੀ ਬਿਲੰਦ,
ਕਹਿੰਦਾ ਬਾਦਸ਼ਾਹ ਸਲਾਮਤ ਜਿਹੜੇ ਬੰਦੇ ਰਾਤ ਨੂੰ ਪੁਕਾਰ ਕਰ ਰਹੇ ਸੀ ਉਹਨਾਂ ਦਾ ਜਿਹੜਾ ਮੁਖੀਆ ਹੈ ਉਹਦਾ ਨਾਂ ਹੈ ਪੈਂਦੇ ਖਾਂ। ਉਹ ਪੈਂਦੇ ਖਾਂ ਜਿਹਦੇ ਬਲ ਦੇ ਚਰਚੇ ਚੱਲਦੇ ਨੇ, ਉਹ ਪੈਂਦੇ ਖਾਂ ਜਿਹਦੇ ਬਲ ਦਾ ਦੇਸ਼ਾਂ ਵਿਦੇਸ਼ਾਂ ਚ ਧਾਕ ਪੈਂਦੀ ਆ, ਤੇ ਦੂਰੋਂ ਦਰੇਡਿਓਂ ਲੋਕ ਉਹਨੂੰ ਵੇਖਣ ਆਉਂਦੇ ਨੇ। ਉਸ ਪੈਂਦੇ ਖਾਂ ਬਲੀ ਨੇ ਤੁਹਾਡੇ ਅੱਗੇ ਰਾਤ ਨੂੰ ਪੁਕਾਰ ਕੀਤੀ ਹੈ।
ਚਾਕਰ ਟੇਗ ਸ਼੍ਰੀ ਹਰਗੋਬਿੰਦ,
ਪੈਂਦੇ ਖਾਂ ਬਾਦਸ਼ਾਹ ਸਲਾਮਤ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਨੌਕਰ ਸੀ। ਪੈਂਦੇ ਖਾਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਚਾਕਰੀ ਕਰਦਾ ਸੀ,
ਕੁਛ ਜਬਰੀ ਤੇ ਸੋ ਕਰੇ,
ਗੁਰੂ ਨੇ ਕੋਈ ਉਹਦੇ ਨਾਲ ਜਬਰਦਸਤੀ ਕੀਤੀ ਹੈ, ਗੁਰੂ ਨੇ ਉਹਦੇ ਨਾਲ ਕੋਈ ਜਬਰੀ ਕੀਤੀ ਹੈ, ਏਦਾਂ ਉਹ ਇਸ ਕਰਕੇ ਪੁਕਾਰ ਕਰ ਰਿਹਾ ਕਿ ਗੁਰੂ ਨੇ ਉਹਦੇ ਨਾਲ ਕੋਈ ਜਬਰਦਸਤੀ ਕੀਤੀ ਜਾਂ ਕੋਈ ਜਬਰੀ ਕਰਮ ਕੀਤਾ ਹੈ।
ਜਿਉ ਨਿਕਾਸ ਵਸਤ ਸਭ ਹਰੇ,
ਉਹਨੂੰ ਆਪਣੇ ਕੋਲੋਂ ਕੱਢ ਦਿੱਤਾ, ਉਹਦੇ ਕੋਲ ਜਿੰਨੀਆਂ ਵਸਤੂਆਂ ਸੀ ਪੈਂਦੇ ਖਾਂ ਕੋਲੋਂ ਖੋਹ ਲਈਆਂ ਨੇ, ਤੇ ਸਾਰਾ ਕੁਝ ਖੋਹ ਕੇ ਗੁਰੂ ਨੇ ਉਹਨੂੰ ਆਪਣੀ ਸਭਾ ਚੋਂ ਧੱਕੇ ਮਾਰ ਕੇ ਕੱਢਿਆ ਹੈ।
ਔਰ ਦਿਵਸ ਕੋ ਫਿਰੈ ਪੁਕਾਰੂ,
ਇੱਥੇ ਬੜੇ ਦਿਨਾਂ ਦਾ ਪੁਕਾਰ ਕਰਨ ਆਇਆ ਹੋਇਆ, ਇੱਕ ਮਹੀਨਾ ਉਹਨੂੰ ਬੀਤ ਗਿਆ ਇੱਥੇ ਆਏ ਹੋਏ ਨੂੰ, ਬੜੇ ਦਿਨਾਂ ਦਾ ਇੱਥੇ ਤੁਹਾਡੇ ਕੋਲ ਪੁਕਾਰ ਕਰਨ ਲਈ ਆਇਆ ਹੋਇਆ।
ਰਾਵਰ ਪਾਸ ਨ ਪਹੁੰਚੀ ਸਾਰੂ,
ਪਰ ਉਹਦੀ ਪੁਕਾਰ ਤੁਹਾਡੇ ਤੱਕ ਪਹੁੰਚੀ ਨਹੀਂ। ਇੱਕ ਮਹੀਨਾ ਉਹ ਇੱਥੇ ਭਟਕਦਾ ਰਿਹਾ ਪਰ ਉਹਦੀ ਪੁਕਾਰ ਤੁਹਾਡੇ ਤੱਕ ਨਹੀਂ ਪਹੁੰਚ ਸਕੀ, ਇਸ ਕਰਕੇ ਉਹਨੇ ਰਾਤ ਨੂੰ ਆ ਕੇ ਤੁਹਾਨੂੰ ਤੰਗ ਕੀਤਾ ਔਰ ਤੁਹਾਡੇ ਕੋਲ ਪੁਕਾਰ ਕੀਤੀ ਹੈ।
ਸੋਨੀ ਸ਼ਾਹ ਗੁਰ ਕੀ ਗੱਤ ਜਮੈ, ਵਜ਼ੀਰ ਖਾਂ ਵਜ਼ੀਰ ਦਿਸ਼ ਦੇ ਕੇ ਉਹ ਤਵੈ।
ਜਦੋਂ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਸੁਣਿਆ ਨਾ, ਤੇ ਬਾਦਸ਼ਾਹ ਨੇ ਫਿਰ ਵਜ਼ੀਰ ਖਾਂ ਵੱਲ ਵੇਖਿਆ ਵੀ ਇਹ ਗੁਰੂ ਸਾਹਿਬ ਜੀ ਦੇ ਘਰ ਦੀ ਗੱਲ ਜਾਣਦਾ, ਉਹਨਾਂ ਦੇ ਘਰ ਦੀ ਹਮਾਇਤ ਵੀ ਕਰਦਾ। ਤੋ ਬਾਦਸ਼ਾਹ ਨੇ ਉਸ ਵੇਲੇ ਵਜ਼ੀਰ ਖਾਂ ਵੱਲ ਵੇਖਿਆ, ਜਦੋਂ ਇਸ ਗੱਲ ਦਾ ਜ਼ਿਕਰ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਕਿਹਾ ਗਿਆ, ਉਸ ਵੇਲੇ ਵਜ਼ੀਰ ਖਾਂ ਵੱਲ ਬਾਦਸ਼ਾਹ ਨੇ ਵੇਖਿਆ।
ਤਿੰਨ ਕਰ ਜੋਰ ਪ੍ਰਸੰਗ ਸੁਣਾਇਓ, ਹਜ਼ਰਤ ਪਿੱਛੋਂ ਸਮਾਂ ਕਾਸੇ ਆਇਓ।
ਵਜ਼ੀਰ ਖਾਂ ਨੂੰ ਵੀ ਸਮਾਂ ਮਿਲ ਗਿਆ ਗੱਲ ਕਰਨ ਦਾ ਕਿ ਬਾਦਸ਼ਾਹ ਨੇ ਮੇਰੇ ਵੱਲ ਵੇਖਿਆ, ਇਹਦਾ ਮਤਲਬ ਮੇਰੇ ਕੋਲੋਂ ਕੁਝ ਸੁਣਨਾ ਚਾਹੁੰਦਾ ਕਿ ਮੈਂ ਕੁਝ ਬੋਲਾਂ। ਤੋ ਉਸ ਵੇਲੇ ਵਜ਼ੀਰ ਖਾਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਵੇਖੋ ਕਿਹੋ ਜਿਹਾ ਨੇਰ ਸਮਾਂ ਆ ਗਿਆ। ਵਜ਼ੀਰ ਖਾਂ ਬੜਾ ਸਿਆਣਾ ਸੀ, ਦੂਰ ਅੰਦੇਸ਼ੀ ਸੀ, ਗੱਲ ਕਰਨ ਦਾ ਢੰਗ ਸੀ। ਦੋ ਬਾਦਸ਼ਾਹਾਂ ਦੇ ਕੋਲ ਰਿਹਾ, ਪਹਿਲਾਂ ਜਹਾਂਗੀਰ ਬਾਦਸ਼ਾਹ ਕੋਲ ਰਿਹਾ, ਹੁਣ ਸ਼ਾਹਜਹਾਨ ਬਾਦਸ਼ਾਹ ਕੋਲ ਵੀ ਜ਼ਿੰਦਗੀ ਲੰਘ ਗਈ ਹੈ ਵਜ਼ੀਰ ਖਾਂ ਦੀ, ਸਰਕਾਰੀ ਦਰਬਾਰੇ ਹੀ ਰਹਿੰਦਾ। ਗੱਲ ਕਰਨ ਦਾ ਇਹਨੂੰ ਢੰਗ ਸੀ, ਬੋਲਿਆ ਵਜ਼ੀਰ ਖਾਂ, ਕਹਿੰਦਾ ਬਾਦਸ਼ਾਹ ਸਲਾਮਤ, ਆਹ ਵੇਖੋ ਕਿਸ ਤਰ੍ਹਾਂ ਦਾ ਨੇਰ ਸਮਾਂ ਆ ਗਿਆ।
ਸੁਣਤ ਹੋ ਤੋ ਤ੍ਰੋਧ ਸਮੀ ਸਦੇ, ਹੋ ਮੈਂ ਨਰ ਖੋਟੇ ਕਰ ਬਦੇ।
ਬਾਦਸ਼ਾਹ ਸਲਾਮਤ, ਮੈਂ ਇਹ ਸੁਣਿਆ ਸੀ ਸਾਡੇ ਇਸਲਾਮ ਧਰਮ ਦੇ ਲੋਕਾਂ ਪੈਗੰਬਰਾਂ ਕੋਲੋਂ ਕਿ ਜਿਹੜਾ ਇਹੋ ਜਿਹਾ ਖੋਟਾ ਕਰਮ ਹੈ ਜਾਂ ਇਹੋ ਜਿਹੇ ਖੋਟੇ ਕੰਮ ਕਰਨ ਵਾਲੇ ਬੰਦੇ 13ਵੀਂ ਸਦੀ ਚ ਪੈਦਾ ਹੋਣਗੇ। ਜਿਹੜਾ ਹਿਜਰੀ ਦਾ 13ਵੀਂ ਸਦੀ ਦਾ ਸੰਨ ਹੈ ਨਾ, ਕਹਿੰਦਾ ਮੈਂ ਸੁਣਿਆ ਸੀ ਵੀ ਉਸ ਸਮੇਂ ਵਿੱਚ ਇਹੋ ਜਿਹੇ ਖੋਟੇ ਬੰਦੇ, ਇਹੋ ਜਿਹੇ ਭੈੜੇ ਕਰਮ ਕਰਨ ਵਾਲੇ ਬੰਦੇ ਉਦੋਂ ਪੈਦਾ ਹੋਣਗੇ।
ਸਭ ਅਬਲੋ ਨੈ ਆਵਤ ਪਏ, ਆਗੇ ਹੀ ਲੱਛਣ ਬਿਦਤੇ।
ਪਰ ਹਾਲੇ 13ਵੀਂ ਸਦੀ ਤਾਂ ਆਈ ਨੀ, ਪਰ ਉਹ ਜੇ ਬੰਦੇ ਵੇਖੋ ਪੈਂਦੇ ਖਾਂ ਵਰਗੇ ਪਹਿਲਾਂ ਬਣ ਗਏ। ਵਜ਼ੀਰ ਖਾਂ ਕਹਿੰਦਾ ਜੀ ਇਹੋ ਜਿਹੇ ਖੋਟੇ ਬੰਦੇ ਤਾਂ 13ਵੀਂ ਸਦੀ ਚ ਪੈਦਾ ਹੋਣੇ ਮੈਂ ਸੁਣੇ ਸੀ, ਪਰ 13ਵੀਂ ਸਦੀ ਤਾਂ ਆਈ ਨਹੀਂ, ਪਰ ਇਹੋ ਜਿਹੇ ਬੰਦੇ ਪਹਿਲਾਂ ਪੈਦਾ ਹੋ ਗਏ ਨੇ, ਇਸ ਕਰਕੇ ਉਹ ਸਦੀ ਆਉਣ ਤੋਂ ਪਹਿਲਾਂ ਉਹ ਸਦੀ ਦੇ ਜਿਹੜੇ ਲੱਛਣ ਨੇ ਉਹ ਹੁਣੇ ਪੈਦਾ ਹੋਣ ਲੱਗ ਪਏ ਨੇ, ਉਹ ਲੱਛਣ ਹੁਣੇ ਹੀ ਪ੍ਰਗਟ ਹੋਣ ਲੱਗ ਪਏ ਨੇ।
ਇਸ ਪਠਾਨ ਕੀ ਸੁਣੀਐ ਬਾਤ,
ਕਹਿੰਦਾ ਜੀ ਆਹ ਜਿਹੜਾ ਪਠਾਨ ਆਇਆ ਨਾ ਇਹਦੀ ਗੱਲ ਸੁਣੋ, ਮੈਂ ਇਹਨੂੰ ਚੰਗੀ ਤਰ੍ਹਾਂ ਜਾਣਦਾ।
ਜਿਮ ਮੈਂ ਸੁਣੀ ਕੌ ਬਖਿਆਤ,
ਮੈਂ ਇਹਦੀ ਰਗ ਰਗ ਤੋਂ ਵਾਕਫ ਹਾਂ ਤੇ ਮੈਂ ਇਹਦੇ ਬਾਰੇ ਜਿਵੇਂ ਸੁਣਿਆ ਬਾਦਸ਼ਾਹ ਸਲਾਮਤ, ਉਹ ਮੈਂ ਤੁਹਾਨੂੰ ਦੱਸਦਾ, ਤੁਸੀਂ ਆਪ ਸੁਣ ਕੇ ਨਿਰਣਾ ਕਰ ਲਿਓ ਜੇ ਕਿਹੜਾ ਦੋਸ਼ੀ ਹੈ ਤੇ ਕਿਹੜਾ ਦੋਸ਼ੀ ਨਹੀਂ ਹੈ। ਇਹ ਜਿਹੜਾ ਪੈਂਦੇ ਖਾਂ ਤੁਹਾਡੇ ਕੋਲ ਆਇਆ ਪੁਕਾਰ ਕਰਨ ਵਾਸਤੇ, ਇਹਦੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ।
ਮਾਦਰ ਪਦਰਹੀਨ ਇਹ ਰਹਿਓ,
ਇਹਦਾ ਮਾਂ ਤੇ ਬਾਪ ਦੋਵੇਂ ਮਰ ਗਏ ਸੀ ਛੋਟੇ ਹੁੰਦਿਆਂ। ਮਾਦਰ ਪਿਦਰ, ਮਾਂ ਔਰ ਪਿਤਾ ਦੋਵੇਂ ਹੀ ਇਹਦੇ ਛੋਟੇ ਹੁੰਦਿਆਂ ਮਰ ਗਏ ਸਨ।
ਰੁਲਤ ਫਿਰਤ ਕਿਤੇ ਥਾਉ ਨਾ ਲਿਓ,
ਰੁਲਦਾ ਫਿਰਦਾ ਸੀ ਆਪਣੇ ਮਾਮਿਆਂ ਦੇ ਕੋਲ, ਇਹਦੇ ਮਾਮੇ ਰਹਿੰਦੇ ਨੇ ਛੋਟੇ ਮੀਰ, ਉਹਨਾਂ ਦੇ ਕੋਲ ਰੁਲਦਾ ਫਿਰਦਾ ਸੀ, ਕੋਈ ਇਹਦੀ ਬਾਤ ਨਹੀਂ ਸੀ ਪੁੱਛਦਾ, ਅਨਾਥਾਂ ਵਾਂਗਰ ਜ਼ਿੰਦਗੀ ਗੁਜ਼ਾਰ ਰਿਹਾ ਸੀ।
ਦਿਆਲ ਸੁਭਾਵ ਗੁਰੂ ਜਬ ਹੀਰਾ, ਰਾਖਿਓ ਨਿਕਟ ਜੱਤਾ ਹੋਏ ਚੇਰਾ।
ਗੁਰੂ ਹਰਗੋਬਿੰਦ ਸਾਹਿਬ ਦਾ ਸੁਭਾਅ ਬੜਾ ਦਿਆਲੂ ਹੈ, ਬਾਦਸ਼ਾਹ ਉਹ ਬੜੇ ਦਿਆਲ ਸੁਭਾਅ ਦੇ ਧਾਰਨੀ ਨੇ, ਉਹਨਾਂ ਨੇ ਕਿਤੇ ਇਹਨੂੰ ਵੇਖ ਲਿਆ ਰੁਲਦੇ ਫਿਰਦੇ ਨੂੰ, ਇਹ ਚਲਾ ਗਿਆ ਉਹਨਾਂ ਦੇ ਕੋਲ, ਉਹਨਾਂ ਨੇ ਇਹਨੂੰ ਵੇਖ ਲਿਆ ਕਿ ਰੁਲ ਰਿਹਾ ਅਨਾਥ ਹੈ, ਇਹਦੇ ਮਾਂ ਬਾਪ ਕੋਈ ਨਹੀਂ, ਉਹਨਾਂ ਨੇ ਇਹਨੂੰ ਆਪਣਾ ਚੇਲਾ ਬਣਾ ਕੇ ਆਪਣੇ ਕੋਲ ਰੱਖ ਲਿਆ।
ਡੀਲ ਬਿਲੰਦ ਬਲੀ ਇਹ ਜਾਨਾ ਪਾਰਿਓ ਇਸ ਕੋ ਪੁੱਤਰ ਸਮਾਨਾ।
ਉੱਚੀ ਲੰਮੀ ਡੀਲ ਗੁਰੂ ਜੀ ਨੇ ਵੇਖੀ ਵੀ 14 ਸਾਲ ਦੀ ਉਮਰ ਵਿਚ ਇਹਦਾ ਸਰੀਰ ਬੜਾ ਉੱਚਾ ਲੰਮਾ ਬੜਾ ਜਵਾਨ ਹੋਏਗਾ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਆਪਣੇ ਪੁੱਤਰਾਂ ਵਾਂਗਰ ਪਾਲਿਆ। ਜਿਵੇਂ ਆਪਣੇ ਪੁੱਤਰਾਂ ਨੂੰ ਪਾਲਿਆ ਨਾ, ਉਦਾਂ ਆਪਣੇ ਪੁੱਤਰਾਂ ਵਾਂਗਰ ਹੀ ਪੈਂਦੇ ਖਾਂ ਦੀ ਪਰਵਰਿਸ਼ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੈ।
ਨਿਜ ਕਰ ਦਿੱਤੇ ਰਹੇ ਗਿਰਾਸ
ਤੱਕ ਕੇ ਆਪਣੇ ਹੱਥੀ ਗੁਰਾਈਆਂ ਤੋੜ ਤੋੜ ਕੇ ਇਹਦੇ ਮੂੰਹ ਚ ਪਾਉਂਦੇ ਰਹੇ ਨੇ ਗੁਰੂ ਸਾਹਿਬ। ਇੰਨਾ ਪਿਆਰ ਇਹਨੂੰ ਗੁਰੂ ਸਾਹਿਬ ਨੇ ਕੀਤਾ ਕਿ ਆਪਣੇ ਹੱਥੀ ਗਰਾਈਆਂ ਤੋੜ ਕੇ ਇਹਦੇ ਮੂੰਹ ਚ ਪਾਉਂਦੇ ਰਹੇ ਨੇ।
ਕਰਤ ਪ੍ਰੇਮ ਕੋ ਰੱਖ ਕੇ ਉਪਾਸ,
ਜ਼ਿਆਦਾ ਭਾਰੀ ਪ੍ਰੇਮ ਕਰਕੇ ਗੁਰੂ ਜੀ ਨੇ ਇਹਨੂੰ ਆਪਣੇ ਕੋਲ ਰੱਖਿਆ, ਆਪਣੇ ਪਾਸ ਰੱਖਿਆ।
ਜਬ ਦਿਨ ਆਪਣੇ ਆਪ ਜਬ ਇਨ ਆਪਣੋ ਆਪ ਸੰਭਾਰਾ ਆਯੋ ਤਿਨ ਪਰ ਕਰਨ ਪੁਕਾਰਾ।
ਜਦੋਂ ਇਹਨੇ ਆਪਣਾ ਆਪ ਸੰਭਾਲ ਲਿਆ, ਹੁਣ ਵੇਖਦਾ ਵੀ ਮੈਂ ਪਲ ਗਿਆ, ਚੰਗਾ ਭਲਾ ਹੋ ਗਿਆ, ਮੇਰੇ ਕੋਲ ਸਾਰਾ ਕੁਝ ਆ ਗਿਆ, ਤੇ ਜਿਨ੍ਹਾਂ ਨੇ ਏਡਾ ਵੱਡਾ ਪਰਉਪਕਾਰ ਕੀਤਾ ਉਹਨਾਂ ਦੇ ਪਰਉਪਕਾਰ ਨੂੰ ਭੁਲਾ ਕੇ ਅਕਿਰਤ ਕਣ ਬਣ ਕੇ ਹੁਣ ਉਹਨਾਂ ਦੇ ਖਿਲਾਫ ਹੀ ਪੁਕਾਰ ਕਰਨ ਆ ਗਏ। ਜਿਨ੍ਹਾਂ ਨੇ ਪਾਲਿਆ, ਪਰਵਰਿਸ਼ ਕੀਤੀ ਇਹਦੀ, ਇਹਦੀਆਂ ਹਰ ਜ਼ਰੂਰਤਾਂ ਲੋੜਾਂ ਪੂਰੀਆਂ ਕੀਤੀਆਂ, ਇਹਨੂੰ ਵਿਆਹਿਆ, ਇਹਦਾ ਮਕਾਨ ਇਹਨੂੰ ਬਣਾ ਕੇ ਦਿੱਤਾ, ਇਹਨੇ ਪਰਉਪਕਾਰ ਇਹਦੇ ਤੇ ਕੀਤੇ, ਹੁਣ ਵੇਖੋ ਉਹਨਾਂ ਦਾ ਇਹਨੇ ਸ਼ੁਕਰਾਨਾ ਤਾਂ ਕੀ ਕਰਨਾ ਸੀ, ਉਹਨਾਂ ਦੇ ਬਰ ਖਿਲਾਫ ਪੁਕਾਰ ਕਰਨ ਲਈ ਆ ਗਿਆ।
ਲਮਨ ਖਾਏ ਕਰਦੇ ਵਧਾਏ ਨਿਮਕ ਹਰਾਮੀ ਦਾਦੀ ਉਠਾਏ।
ਦਾ ਲੂਣ ਖਾਧਾ ਇਹਨੇ ਤੇ ਲੂਣ ਖਾ ਕੇ ਆਪਣੀ ਦੇਹ ਵਧਾਈ ਹੈ, ਪਰ ਹੁਣ ਇਹ ਨਮਕ ਹਰਾਮੀ ਬਣ ਕੇ ਇੱਥੇ ਆਇਆ। ਨਮਕ ਹਲਾਲ ਨਹੀਂ ਕੀਤਾ ਇਹਨੇ ਗੁਰੂ ਦਾ ਨਮਕ ਖਾ ਕੇ, ਨਮਕ ਹਰਾਮੀ ਬਣ ਕੇ ਇੱਥੇ ਆਇਆ, ਆ ਕੇ ਇੱਥੇ ਪੁਕਾਰ ਕਰ ਰਿਹਾ।
ਯਾ ਤੇ ਸਮਾਂ ਜਾਨੀਅਤ ਖੋਟਾ
ਬਾਦਸ਼ਾਹ, ਮੈਂ ਤਾਂ ਵੇਖਦਾ ਵੀ ਉਹ ਜਿਹੜਾ 13ਵੀਂ ਸਦੀ ਦਾ ਸਮਾਂ ਸੀ ਨਾ ਪਹਿਲਾਂ ਆ ਗਿਆ, ਉਹ ਜਿਹੜਾ 13ਵੀਂ ਸਦੀ ਚ ਹੋਣਾ ਸੀ ਉਹ ਪਹਿਲਾਂ ਬੀਤ ਰਿਹਾ, ਇਹ ਖੋਟਾ ਸਮਾਂ ਹੁਣ ਹੀ ਆ ਪਹੁੰਚਿਆ।
ਅਦਮਨ ਰੱਖੇ ਬੱਡ ਕੋ ਛੋਟਾ,
ਇਹੋ ਜਿਹਾ ਖੋਟਾ ਸਮਾਂ ਆ ਗਿਆ ਬਾਦਸ਼ਾਹ ਕਿ ਛੋਟਾ ਆਪਣੇ ਵੱਡਿਆਂ ਦਾ ਅਦਬ ਨਹੀਂ ਰੱਖਦਾ, ਜਿਹੜਾ ਛੋਟਾ ਉਹ ਆਪਣੇ ਵੱਡਿਆਂ ਦਾ ਸਤਿਕਾਰ ਨਹੀਂ ਰੱਖਦਾ।
ਪੁੱਤਰ ਪਿਤਾ ਕੋ ਕਰੇ ਪ੍ਰਹਾਰਾ,
ਸਮਾਂ ਆ ਗਿਆ 13ਵੀਂ ਸਦੀ ਵਿਚ ਜਿਹੜਾ ਆਉਣਾ ਸੀ ਨਾ ਉਹ ਪਹਿਲਾਂ ਲੱਛਣ ਨਜ਼ਰ ਆਉਣ ਲੱਗ ਪਏ ਨੇ ਕਿ ਪੁੱਤਰਾਂ ਨੇ ਪਿਓ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ।
ਪਤੀ ਕੋ ਹੱਥ ਚਾਤ ਚਿਤ ਦਾਰਾ,
ਔਰ ਇਸਤਰੀ ਆਪਣੇ ਪਤੀ ਨੂੰ ਮਾਰਨਾ ਚਾਹੁੰਦੀ, ਉਹ ਵੀ ਆਪਣੇ ਪਤੀ ਨੂੰ ਮਾਰਨ ਵੇਲੇ ਗੁਰੇਜ ਨਹੀਂ ਕਰਦੀ।
ਕਰੇ ਭਲੋ ਪਰ ਬੁਰਾ ਵਿਸਾਲ,
ਜਿਹੜਾ ਭਲਾ ਕਰਦਾ ਉਹਦੇ ਨਾਲ ਬੁਰਾ ਕਰਨ ਦੀ ਬਿਰਤੀ ਲੋਕਾਂ ਵਿਚ ਆ ਗਈ ਕਿ ਲੋਕ ਜਿਹੜਾ ਇਹਦੇ ਨਾਲ ਭਲਾ ਕਰੇ ਇਹ ਉਹਦੇ ਨਾਲ ਬੁਰਾ ਕਰਦਾ, ਏਦਾਂ ਦੀ ਲੋਕਾਂ ਦੀ ਬਿਰਤੀ ਬਣ ਗਈ ਹੈ।
ਸੋਨੇ ਨਾ ਪਿਖੇ ਜਾਏ ਅਸ ਹਾਲ,
ਬਾਦਸ਼ਾਹ ਇਹੋ ਜਿਹਾ ਹਾਲ ਹੋ ਗਿਆ ਲੋਕਾਂ ਦਾ ਵੀ ਨਾ ਸੁਣਿਆ ਜਾਂਦਾ ਨਾ ਵੇਖਿਆ ਜਾਂਦਾ, ਇੰਨੇ ਪਾਪ ਹੋਣ ਲੱਗ ਪਏ ਨੇ। ਬਾਦਸ਼ਾਹ ਸਲਾਮਤ, 13ਵੀਂ ਸਦੀ ਤਾਂ ਖਬਰੇ ਕਦੋਂ ਆਉਣੀ ਹੈ, ਪਰ ਉਹਦੇ ਤੋਂ ਪਹਿਲਾਂ ਹੀ ਇੰਨੇ ਜ਼ਿਆਦਾ ਗੁਨਾਹ ਹੋਣ ਲੱਗ ਪਏ ਨੇ ਜਿਹੜੇ ਨਾ ਸੁਣੇ ਜਾ ਸਕਦੇ ਨੇ ਨਾ ਵੇਖੇ ਜਾ ਸਕਦੇ ਨੇ।
ਇਮ ਸੁਨ ਸ਼ਾ ਤੂੰ ਚਨੀ
ਬਯੋ, ਇਹ ਸੁਣ ਕੇ ਬਾਦਸ਼ਾਹ ਚੁੱਪ ਕਰ ਗਿਆ। ਵਜ਼ੀਰ ਖਾਨ ਨੇ ਜਦੋਂ ਇਹ ਗੱਲ ਕਹੀ ਨਾ ਤੇ ਬਾਦਸ਼ਾਹ ਸੁਣ ਕੇ ਚੁੱਪ ਕਰ ਗਿਆ।
ਕੁਛ ਕੁ ਸਮਾਂ ਜਬ ਹੋਂ ਬਿਤ ਗਯੋ,
ਇਸੇ ਤਰ੍ਹਾਂ ਕੁਝ ਇਹ ਗੱਲ ਬਿਲਕੁਲ ਬੰਦ ਹੋ ਗਈ, ਇਹਦੇ ਤੇ ਹੁਣ ਚਰਚਾ ਹੀ ਨਹੀਂ ਹੋਈ ਮੁੜ ਕੇ, ਕੁਝ ਸਮਾਂ ਹੋਰ ਗੱਲਾਂ ਚੱਲਣ ਲੱਗ ਪਈਆਂ। ਜਦੋਂ ਕੁਝ ਸਮਾਂ ਬਤੀਤ ਹੋਇਆ
ਹੁਣ ਅਸਕਾਜ ਆਨ ਕਰ ਪਰਿਓ,
ਕੋਈ ਇਹੋ ਜਿਹਾ ਕੰਮ ਸਰਕਾਰ ਦਾ ਆਣ ਪਿਆ ਬਾਦਸ਼ਾਹ ਦਾ, ਕੋਈ ਇਹੋ ਜਿਹਾ ਖਾਸ ਕੰਮ ਆਣ ਪਿਆ।
ਖਾਂ ਵਜ਼ੀਰ ਕੋ ਪਠਵਨ ਕਰਿਓ,
ਕੰਮ ਕਰਨ ਵਾਸਤੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜ ਦਿੱਤਾ ਕਿ ਵਜ਼ੀਰ ਖਾਂ ਇਹ ਕੰਮ ਤੂੰ ਕਰਕੇ ਆਉਣਾ। ਸੁਭਾਵਕ ਹੀ ਕੋਈ ਇਹੋ ਜਿਹਾ ਸਰਕਾਰੀ ਦਰਬਾਰੇ ਕੰਮ ਆਣ ਪਿਆ, ਉਹ ਕੰਮ ਨੂੰ ਕਰਨ ਵਾਸਤੇ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਭੇਜ ਦਿੱਤਾ।
ਜਾਏ ਸੁਦਾਰੋ ਬਿਗਰੇ ਨਾਹੀ, ਤੁਝ ਬਿਨ ਬਣੇ ਨਾ ਬੁੱਧ ਕੋ ਚਾਹੇ।
ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਆਖਿਆ, ਵਜ਼ੀਰ ਖਾਂ ਜਾ ਇਹ ਕੰਮ ਤੂੰ ਕਰਕੇ ਆ ਤਾਂ ਜੋ ਇਹ ਕੰਮ ਵਿਗੜੇ ਨਾ, ਕਿਉਂਕਿ ਤੇਰੇ ਤੋਂ ਬਿਨਾਂ ਇਹ ਕੰਮ ਨਹੀਂ ਹੋਣਾ, ਤੂੰ ਬੜਾ ਬੁੱਧੀ ਵਾਲਾ ਸਿਆਣਾ ਹੈ, ਤੇਰੇ ਤੋਂ ਬਿਨਾਂ ਇਹ ਕੰਮ ਸਿੱਧ ਨਹੀਂ ਹੋਣਾ।
ਹਾਂ ਵਜ਼ੀਰ ਗਯੋ ਬਹਿਰ ਉਤ ਖਾਨ ਵਜ਼ੀਰ,
ਕੇ ਬਾਦਸ਼ਾਹ ਦਾ ਹੁਕਮ ਸੀ, ਆਖਿਰਕਾਰ ਵਜ਼ੀਰ ਖਾਂ ਨੂੰ ਜਾਣਾ ਪੈਣਾ ਸੀ। ਵਜ਼ੀਰ ਖਾਂ ਬਾਦਸ਼ਾਹ ਦਾ ਹੁਕਮ ਸੁਣ ਕੇ ਉਸੇ ਵਕਤ ਬਾਹਰ ਨੂੰ ਚੱਲ ਪਿਆ।
ਅਰਖੇ ਤਬ ਉਮਰਾ ਵਜ਼ੀਰ,
ਵਜ਼ੀਰ ਖਾਂ ਚਲਾ ਗਿਆ ਤੇ ਜਿਹੜੇ ਗੁਰੂ ਦੇ ਵਿਰੋਧੀ ਉਮਰਾਵ ਸੀ ਉਹ ਬੜੇ ਖੁਸ਼ ਹੋਏ ਵੀ ਹੁਣ ਤਾਂ ਸਮਾਂ ਮਿਲ ਗਿਆ ਗੱਲ ਕਰਨ ਦਾ ਗੁਰੂ ਸਾਹਿਬ ਦੇ ਖਿਲਾਫ, ਕਿਉਂਕਿ ਵਜ਼ੀਰ ਖਾਂ ਦੇ ਸਾਹਮਣੇ ਅਸੀਂ ਬੋਲ ਨਹੀਂ ਸੀ ਸਕਦੇ, ਉਹ ਗੱਲ ਹੀ ਨਹੀਂ ਕਰਨ ਦਿੰਦਾ ਕਿਸੇ ਨੂੰ। ਹੁਣ ਉਹ ਚਲਾ ਗਿਆ, ਹੁਣ ਸਾਡੀ ਮਨ ਮਰਜ਼ੀ ਚੱਲੇਗੀ। ਹੁਣ ਉਮਰਾਵ ਜਿਹੜੇ ਸੀ ਕੁਤਬ ਖਾਂ ਦੇ ਸਮੇਤ ਉਹ ਸਾਰੇ ਬੜੇ ਖੁਸ਼ ਹੋਏ।
ਇਤ ਪੈਂਦਾ ਲੇ ਸੰਗ ਦਮਾਦ,
ਪੈਂਦਾ ਖਾਂ ਵੀ ਆਪਣੇ ਜਵਾਈ ਨੂੰ ਨਾਲ ਲੈ ਕੇ ਤੇ ਜਿਹੜੇ ਇਹਦੇ ਨਾਲ ਦੇ ਹੋਰ ਪਠਾਨ ਸੀ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ
ਪਹੁੰਚਿਓ ਪੋਰ ਪਚਾਮਨ ਦਾਦ,
ਉੱਥੇ ਪਹੁੰਚਿਆ ਜਿਹੜਾ ਕਿਲੇ ਦਾ ਕਚਹਿਰੀ ਦਾ ਮੁੱਖ ਦਰਵਾਜ਼ਾ ਸੀ ਨਾ, ਉੱਥੇ ਪਹੁੰਚਿਆ ਆਪਣੀ ਪੁਕਾਰ ਅੰਦਰ ਤੱਕ ਪਹੁੰਚਾਉਣ ਵਾਸਤੇ ਕਿ ਮੇਰੀ ਫਰਿਆਦ ਅੰਦਰ ਤੱਕ ਬਾਦਸ਼ਾਹ ਕੋਲ ਜਾਵੇ, ਉੱਥੇ ਪੈਂਦੇ ਖਾਂ ਆ ਕੇ ਪਹੁੰਚਿਆ ਹੈ।
ਸੰਗ ਪਠਾਨ ਪੰਚ ਸਹਿਬੇ ਸਭ ਇੱਕ ਥਾਨ ਬੈਠ ਬੋ ਪਏ,
ਨਾਲੇ ਦੇ 500 ਪਠਾਨ ਆਏ ਨੇ ਤੇ 500 ਦੇ 500 ਪਠਾਨ ਇਕੱਠੇ ਹੋ ਕੇ ਨਾਲ ਆਏ, ਸਾਰੇ ਬਾਹਰ ਆ ਕੇ ਕਚਹਿਰੀ ਦੇ ਬਾਹਰ ਜਿੱਥੇ ਮੁੱਖ ਦਰਵਾਜ਼ਾ ਸੀ ਅੰਦਰ ਜਾਣ ਦੀ ਜਿੱਥੇ ਇਜਾਜ਼ਤ ਨਹੀਂ ਸੀ ਉੱਥੇ ਬਾਹਰਲੇ ਪਾਸੇ ਆਣ ਕੇ ਸਾਰੇ ਬੈਠ ਗਏ।
ਨਿਸ ਮੈਂ ਉਤੋਂ ਪਾਰੂ ਜੋਏ ਆਇਓ ਪੁਰ ਬਿਲੋਕੇ ਸੋਏ,
ਜਿਹੜਾ ਰਾਤ ਨੂੰ ਪਹਿਰਾ ਦਿੰਦਾ ਸੀ ਨਾ, ਜਿਹੜਾ ਰਾਤੀ ਇਹਨਾਂ ਨੂੰ ਮਿਲਿਆ ਸੀ ਪੈਂਦੇ ਖਾਂ ਉਹਨਾਂ ਨੂੰ, ਜਿਹਨੇ ਕਿਹਾ ਸੀ ਸਵੇਰੇ ਤੁਹਾਡੀ ਪੁਕਾਰ ਸੁਣੇਗਾ ਬਾਦਸ਼ਾਹ, ਉਹੀ ਪਹਿਰੇਦਾਰ ਡਿਊਟੀ ਤੇ ਖੜਾ ਸੀ ਉੱਥੇ। ਉਹਨੇ ਬਾਹਰ ਆ ਕੇ ਵੇਖਿਆ ਵੀ ਪੈਂਦੇ ਖਾਂ ਦੇ ਸਮੇਤ ਸਾਰੇ ਪਠਾਨ ਬੈਠੇ ਨੇ।
ਜਾਨ ਪੁਕਾਰੂ ਬੂਜਨ ਕੀਨ,
ਉਹਨੇ ਜਾ ਕੇ ਇਹਨਾਂ ਨੂੰ ਪੁੱਛਿਆ,
ਰੋਰ ਕਰਿਓ ਤੁਮੋ ਨਿਜ ਚੀਨ,
ਕਹਿਣ ਲੱਗਾ ਉਹ ਰਾਤ ਨੂੰ ਤੁਸੀਂ ਰੋਲਾ ਪਾਉਂਦੇ ਸੀ ਜਦੋਂ ਮੈਂ ਤੁਹਾਨੂੰ ਰੋਕਿਆ। ਉਹ ਪਹਿਰੇਦਾਰ ਕੋਲ ਆਇਆ, ਉਹਦਾ ਕੰਮ ਸੀ ਬਾਦਸ਼ਾਹ ਕੋਲ ਪੁਕਾਰ ਕਰਨੀ ਲੋਕਾਂ ਦੀ ਫਰਿਆਦ ਸੁਣਾਉਣੀ। ਉਹਨੇ ਬਾਹਰ ਆ ਕੇ ਵੇਖਿਆ, ਕਹਿੰਦਾ ਉਹ ਤੁਸੀਂ ਸੀ ਰਾਤ ਨੂੰ ਜਿਹੜੇ ਰੋਲਾ ਪਾਉਂਦੇ ਸੀ, ਕਿਹੜੀ ਗੱਲੇ ਰੋਲਾ ਪਾਉਂਦੇ ਸੀ? ਉਹਨੇ ਪੁੱਛਿਆ ਨਾ ਪੁਕਾਰੂ ਨੇ ਉਸ ਵੇਲੇ ਪਹਿਰੇਦਾਰ ਨੇ, ਪੈਂਦੇ ਖਾਂ ਸੁਣਦਿਆਂ ਸਾਰ ਉੱਠ ਕੇ ਖਲੋ ਗਿਆ,
ਹੱਥ ਜੋੜ ਕਰ ਫਿਰ ਅਗਵਾਏ,
ਹੱਥ ਜੋੜ ਕੇ ਪਹਿਰੇਦਾਰ ਦੇ ਸਾਹਮਣੇ ਖਲੋ ਗਿਆ, ਪਹਿਰੇਦਾਰ ਨੂੰ ਹੱਥ ਜੋੜ ਕੇ ਕਹਿਣ ਲੱਗਾ,
ਕਿਮ ਹਜ਼ਰਤ ਨੇ ਰਾਤ ਉਚਾਰਾ,
ਕਹਿੰਦਾ ਪਹਿਰੇਦਾਰ ਜੀ ਇਹ ਦੱਸੋ ਵੀ ਰਾਤ ਨੂੰ ਬਾਦਸ਼ਾਹ ਨੇ ਕੀ ਕਿਹਾ ਸੀ ਤੁਹਾਨੂੰ, ਜਦੋਂ ਅਸੀਂ ਪੁਕਾਰ ਕਰ ਰਹੇ ਸੀ ਉਦੋਂ ਬਾਦਸ਼ਾਹ ਨੇ ਤੁਹਾਨੂੰ ਕੀ ਕਿਹਾ ਸੀ?
ਨਹੀਂ ਨਿਆਮ ਮਾਰਾ,
ਸਾਡਾ ਨਿਆਬ ਕਰੇਗਾ ਜਾਂ ਨਹੀਂ ਕਰੇਗਾ, ਬਾਦਸ਼ਾਹ ਸਾਡੀ ਗੱਲ ਸੁਣੇਗਾ ਜਾਂ ਨਹੀਂ ਸੁਣੇਗਾ, ਇਨਸਾਫ ਕਰੇਗਾ ਕਿ ਨਹੀਂ ਕਰੇਗਾ?
ਜੇ ਅਬ ਸਿਮਰਨ ਦਿਓ ਕਰਾਏ ਦਰਬ ਪੰਚ ਸਹਿ ਹਮ ਤੇ ਪਾਏ,
ਪਹਿਰੇਦਾਰ ਜੀ ਜੇ ਤੁਸੀਂ ਅੰਦਰ ਜਾ ਕੇ ਬਾਦਸ਼ਾਹ ਨੂੰ ਸਾਡੇ ਬਾਰੇ ਯਾਦ ਕਰਾ ਦਿਓ ਵੀ ਅਸੀਂ ਰਾਤ ਵਾਲੇ ਬੰਦੇ ਆ, ਤੇ ਮਹਾਰਾਜ ਜੀ ਅਸੀਂ ਆ 500 ਰੁਪਇਆ ਤੁਹਾਨੂੰ ਇਨਾਮ ਵਜੋਂ ਦਿਆਂਗੇ, ਰਿਸ਼ਵਤ ਵੀ ਦੇ, ਲਾਲਚ ਵੀ ਦੇ ਰਿਹਾ, ਆ 500 ਰੁਪਇਆ ਅਸੀਂ ਤੁਹਾਨੂੰ ਦਿਆਂਗੇ ਜੇ ਤੂੰ ਸਾਡਾ ਇਹ ਕੰਮ ਕਰ ਦੇਵੇਂ, ਅੰਦਰ ਜਾ ਕੇ ਬਾਦਸ਼ਾਹ ਨੂੰ ਯਾਦ ਕਰਾ ਦੇਵੇਂ।
ਕਹਿਤ ਪਾਰੋ ਨਿਆਮ ਤੁਮਾਰਾ,
ਪਹਿਰੇਦਾਰ ਉਸ ਵੇਲੇ ਬੋਲਿਆ, ਕਹਿਣ ਲੱਗਾ ਪਠਾਨ ਜੀ ਤੁਹਾਡਾ ਨਿਆਬ ਜਰੂਰ ਹੋਵੇਗਾ।
ਕਰਬੇ ਕਰ ਨਿਸ਼ਾ ਉਚਾਰਾ,
ਬਾਦਸ਼ਾਹ ਨੇ ਰਾਤ ਵੀ ਇਹ ਗੱਲ ਕਹੀ ਸੀ, ਉਹ ਕਹਿੰਦਾ ਸੀ ਕਿ ਮੈਂ ਇਹਦਾ ਨਿਆਬ ਜਿਹੜਾ ਜਰੂਰ ਕਰਾਂਗਾ, ਸਵੇਰੇ ਦਿਨ ਚੜ੍ਹਦਿਆਂ ਇਹਨਾਂ ਦੀ ਗੱਲ ਸੁਣਾਂਗਾ।
ਨਿਸ ਕੀ ਬਾਤ ਹੋਏ ਜੇ ਸਿਮਰਨ ਤੁਮੋ ਹਕਾਰਨ ਕਰੈ ਤਤ ਛਿਨ,
ਬਾਦਸ਼ਾਹ ਨੂੰ ਰਾਤ ਦੀ ਤੁਹਾਡੀ ਗੱਲ ਚੇਤੇ ਹੋਈ, ਬਾਦਸ਼ਾਹ ਪਤਾ ਨੀ ਕਿੰਨੇ ਕੁ ਕੰਮ ਹੁੰਦੇ ਨੇ ਭੁੱਲ ਵੀ ਜਾਂਦਾ, ਜੇ ਉਹਨੂੰ ਰਾਤ ਵਾਲੀ ਗੱਲ ਚੇਤੇ ਹੋਈ ਤੇ ਮੈਂ ਯਾਦ ਕਰਾਵ ਨਾ ਤੇ ਉਹ ਤੁਹਾਨੂੰ ਆਪਣੀ ਸਭਾ ਵਿਚ ਕਚਹਿਰੀ ਚ ਬੁਲਾ ਕੇ ਤੁਹਾਡਾ ਨਿਆਂ ਜਰੂਰ ਕਰੇਗਾ।
ਲਾਲਚ ਲੱਗ ਪਾਰੂ ਗਯੋ,
500 ਰੁਪਇਆ ਬੋਲਦਾ ਸੀ ਪਹਿਰੇਦਾਰ ਦੇ ਨਾਲ, 500 ਰੁਪਇਆ ਪੈਂਦੇ ਖਾਂ ਨੇ ਦੇਣਾ ਕੀਤਾ ਸੀ, ਪਹਿਰੇਦਾਰ ਲਾਲਚ ਵਸ ਹੋ ਕੇ ਅੰਦਰ ਗਿਆ ਬਾਦਸ਼ਾਹ ਦੀ ਕਚਹਿਰੀ ਵਿਚ,
ਸਲਾਬਤ ਖਾਂ ਤੋਂ ਕੀਓ,
ਅੰਦਰ ਜਾ ਕੇ ਸਲਾਬਤ ਖਾਂ ਨੂੰ ਮਿਲਿਆ। ਸਲਾਬਤ ਖਾਂ ਜਿਹੜਾ ਸੀ ਇਹ ਖਾਸ ਉਸ ਵੇਲੇ ਬਾਦਸ਼ਾਹ ਦਾ ਬਿਲਕੁਲ ਖਾਸ ਵਿਅਕਤੀ ਸੀ ਜਿਹੜਾ ਲੋਕਾਂ ਦੀਆਂ ਪੁਕਾਰਾਂ ਬਾਦਸ਼ਾਹ ਕੋਲ ਪਹੁੰਚਾਉਂਦਾ ਸੀ। ਸਲਾਬਤ ਖਾਂ ਕੋਲੋਂ ਪਹਿਰੇਦਾਰ ਚੱਲ ਕੇ ਗਿਆ,
ਨਿਸ ਮੈਂ ਅਜਰਤ ਸੁਣਿਓ ਪੁਕਾਰ ਕਯੋ ਨਿਆਮ ਹਮ ਕਰੈ ਸਕਾਰ,
ਪਹਿਰੇਦਾਰ ਨੇ ਜਾ ਕੇ ਸਲਾਬਤ ਖਾਂ ਨੂੰ ਕਿਹਾ, ਕਹਿੰਦਾ ਸਲਾਬਤ ਖਾਨ ਜੀ ਰਾਤ ਨੂੰ ਕੁਝ ਬੰਦਿਆਂ ਨੇ ਪੁਕਾਰ ਕੀਤੀ ਸੀ ਆ ਕੇ ਤੇ ਬਾਦਸ਼ਾਹ ਸਲਾਮਤ ਨੇ ਰਾਤ ਨੂੰ ਮੈਨੂੰ ਹੀ ਕਿਹਾ ਸੀ ਬੁਲਾ ਕੇ ਕਿ ਮੈਂ ਇਹਨਾਂ ਦਾ ਸਵੇਰੇ ਨਿਆਂ ਕਰਾਂਗਾ, ਕਿ ਇਹ ਜਿਹੜੇ ਬੰਦੇ ਪੁਕਾਰ ਕਰ ਰਹੇ ਨੇ ਇਹਨਾਂ ਦਾ ਇਨਸਾਫ ਮੈਂ ਸਵੇਰੇ ਦਿਨ ਚੜ੍ਹਦਿਆਂ ਕਰਾਂਗਾ, ਇਹ ਗੱਲ ਬਾਦਸ਼ਾਹ ਨੇ ਕਹੀ ਸੀ।
ਸੋ ਅਬ ਆਏ ਪੁਰ ਪਰ ਬੈਸੇ,
ਬੰਦੇ ਹੁਣ ਬਾਹਰ ਦਰਵਾਜੇ ਤੇ ਆਣ ਕੇ ਬੈਠੇ ਹੋਏ ਨੇ, ਪੁਕਾਰ ਕਰਨ ਵਾਸਤੇ ਆਏ ਹੋਏ ਨੇ।
ਸੁਣਾਏ ਦੀ ਜੀ ਐ ਐਸੇ,
ਤੁਸੀਂ ਹੁਣ ਬਾਦਸ਼ਾਹ ਕੋਲ ਜਾ ਕੇ ਮੇਰੀ ਅਰਜ਼ ਸੁਣਾ ਦਿਓ, ਬਾਦਸ਼ਾਹ ਕੋਲ ਉਹਨਾਂ ਲੋਕਾਂ ਦੀ ਜਾ ਕੇ ਅਰਜ਼ ਸੁਣਾ ਦਿਓ।
ਕਹੀ ਸਲਾਮਤ ਤਬ ਕਰ ਜੋਰ, ਨਿਸਕੇ ਆਏ ਪੁਕਾਰੂ ਪੌਰ।
ਸਲਾਮਤ ਖਾਨ ਨੇ ਸੁਣਿਆ, ਉਹ ਅੰਦਰ ਚਲਾ ਗਿਆ, ਉਹਨੇ ਬਾਦਸ਼ਾਹ ਕੋਲ ਜਾ ਕੇ ਦੱਸਿਆ, ਬਾਦਸ਼ਾਹ ਸਲਾਮਤ, ਜਿਹੜੇ ਬੰਦੇ ਰਾਤ ਨੂੰ ਪੁਕਾਰ ਕਰਨ ਆਏ ਸੀ ਮਹਿਲ ਦੇ ਬਾਹਰ, ਉਹ ਬੰਦੇ ਹੁਣ ਵੀ ਆਏ ਬੈਠੇ ਨੇ, ਬਾਹਰ ਬੈਠੇ ਨੇ ਕਚਹਿਰੀ ਦੇ, ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ, ਤੁਹਾਡੇ ਕੋਲ ਪੁਕਾਰ ਕਰਨਾ ਚਾਹੁੰਦੇ ਨੇ।
ਹੁਕਮ ਜਿੱਥਾ ਹੋਵੇ ਤੈਸੇ ਕਰੇ,
ਹੁਣ ਤੁਹਾਡਾ ਜਿਵੇਂ ਹੁਕਮ ਹੋਵੇ ਉਸੇ ਤਰ੍ਹਾਂ ਅਸੀਂ ਕਰੀਏ, ਤੁਹਾਡੀ ਕੀ ਆਗਿਆ ਉਹਨਾਂ ਨੂੰ ਬੁਲਾਈਏ ਜਾਂ ਨਾ ਬੁਲਾਈਏ, ਉਹ ਆਗਿਆ ਬਾਦਸ਼ਾਹ ਸਲਾਮਤ ਤੁਸੀਂ ਦਿਓ।
ਸੁਣਤ ਸ਼ਾਹ ਚਿਤਵਨ ਤਰੇ,
ਸੁਣ ਕੇ ਬਾਦਸ਼ਾਹ ਨੇ ਆਪਣੇ ਮਨ ਵਿਚ ਚੇਤੇ ਕੀਤੀ ਗੱਲ, ਮਨ ਚੱਲ ਪਿਆ, ਵਜ਼ੀਰ ਖਾਂ ਤਾਂ ਚਲਾ ਗਿਆ ਸੀ, ਬਾਦਸ਼ਾਹ ਹੁਣ ਆਪਣੇ ਮਨ ਦੇ ਵਿਚ ਵਿਚਾਰ ਕਰਨ ਲੱਗਾ।
ਗੁਰ ਕੇ ਸੰਗ ਪਏ ਰਣ ਜੈਸੇ, ਨਿਕਟ ਬੁਲਾਏ ਲਖੇ ਸੁਨ ਤੈਸੇ।
ਵੀ ਮੈਂ ਤਿੰਨ ਵਾਰੀ ਫੌਜਾਂ ਭੇਜੀਆਂ ਨੇ, ਤਿੰਨ ਵਾਰ ਫੌਜ ਲੜੀ ਹੈ ਗੁਰੂ ਦੇ ਨਾਲ ਜਾ ਕੇ, ਕਿਵੇਂ ਲੜੀ ਹੈ, ਉੱਥੇ ਕਿਵੇਂ ਜੰਗ ਹੋਇਆ, ਇਹ ਗੁਰੂ ਦਾ ਨਿਕਟ ਵਰਤੀ ਰਿਹਾ ਜਿਹੜਾ ਹੁਣ ਆਇਆ ਪੁਕਾਰ ਕਰਨ ਵਾਸਤੇ, ਮੈਂ ਇਹਨੂੰ ਬੁਲਾ ਕੇ ਇਹਦੇ ਕੋਲੋਂ ਪੁੱਛਾਂ ਕਿ ਗੁਰੂ ਨੇ ਕਿਵੇਂ ਜੰਗ ਲੜਿਆ, ਮੇਰੀਆਂ ਇੰਨੀਆਂ ਫੌਜਾਂ ਦਾ ਮੁਕਾਬਲਾ ਗੁਰੂ ਨੇ ਕਿਵੇਂ ਕੀਤਾ ਹੈ।
ਥੋੜੇ ਸੁਪੱਟਨ ਬਹੁਤ ਖਪਾਏ,
ਗੁਰੂ ਜੀ ਦੇ ਥੋੜੇ ਜੇ ਸੂਰਮੇ ਸੀ ਤੇ ਉਹਨਾਂ ਥੋੜੇ ਜੇ ਸੂਰਮਿਆਂ ਨੇ ਮੇਰੇ ਹਜ਼ਾਰਾਂ ਦੀ ਗਿਣਤੀ ਚ ਸੂਰਮਿਆਂ ਨੂੰ ਕਿਵੇਂ ਜੰਗ ਦੇ ਮਤ ਪਹਿਲਾਂ 7,000 ਮਾਰੇ, ਫਿਰ 15,000 ਮਾਰੇ, ਫਿਰ 35,000 ਫੌਜ ਮਾਰ ਮੁਕਾਈ, ਥੋੜੇ ਜੇ ਸੂਰਮਿਆਂ ਨੇ ਮੇਰੀ ਏਡੀ ਵੱਡੀ ਫੌਜ ਕਿਵੇਂ ਖਪਾਈ ਹੈ।
ਅਦਭੁਤ ਪਈ ਲਖੀ ਨਾ ਜਾਏ,
ਕਿੱਦਾਂ ਇੰਨਾ ਉਹਨਾਂ ਨੇ ਵੱਡਾ ਮੁਕਾਬਲਾ ਕੀਤਾ, ਇਹ ਅਦਭੁਤ ਗੱਲ ਹੈ ਜਿਹੜੀ ਲਖੀ ਨਹੀਂ ਜਾ ਰਹੀ, ਜਾਣੀ ਨਹੀਂ ਜਾ ਰਹੀ। ਇਹ ਤਾਂ ਹੁਣ ਇਹ ਜਿਹੜੇ ਗੁਰੂ ਦੇ ਨਾਲ ਰਹਿਣ ਵਾਲੇ ਬੰਦੇ ਨੇ ਇਹੀ ਦੱਸ ਸਕਣਗੇ ਵੀ ਗੁਰੂ ਨੇ ਉਹਨਾਂ ਦਾ ਮੁਕਾਬਲਾ ਕਿਵੇਂ ਕੀਤਾ। ਨਾਲੇ ਭੇਤੀ ਨੇ ਉਹਨਾਂ ਦਾ, ਗੁਰੂ ਜੀ ਦਾ ਭੇਦ ਮੈਂ ਇਹਨਾਂ ਕੋਲੋਂ ਲੈਣਾ ਕਿ ਗੁਰੂ ਨੇ ਇਹਨਾਂ ਦਾ ਮੁਕਾਬਲਾ ਕਿਵੇਂ ਕੀਤਾ।
ਇਤਿਹਾਸਕ ਸਭ ਸੁਣ ਹੈ ਬਾਤੇ, ਜਾਣੈ ਸਕਲ ਭੇਦ ਬਕਿਆਤੇ।
ਇਤਿਹਾਸਕ ਸਾਰੀਆਂ ਗੱਲਾਂ ਮੈਂ ਬੁਲਾ ਕੇ ਉਹਨੂੰ ਪੁੱਛਦਾ, ਸੁਣਦਾ ਉਹਨੂੰ, ਪੈਂਦੇ ਖਾਂ ਕੀ ਕਹਿੰਦਾ, ਕਿਵੇਂ ਗੁਰੂ ਨੇ ਮੁਕਾਬਲਾ ਕੀਤਾ, ਕਿਵੇਂ ਉਹਨੇ ਟਾਕਰਾ ਕੀਤਾ, ਇਹ ਅਦਭੁਤ ਭੇਦ ਮੈਂ ਸਾਰਾ ਉਹਨਾਂ ਕੋਲੋਂ ਪ੍ਰਗਟ ਕਰਕੇ ਲੈਣਾ, ਬੁਲਾ ਕੇ ਉਹਨਾਂ ਕੋਲੋਂ ਪੁੱਛਦਾ ਹਾਂ।
ਦੇਓ ਹੁਕਮ ਆਨੋ ਅਮ ਪਾਤ,
ਖਾਂ ਨੂੰ ਬੁਲਾਉਣ ਵਾਸਤੇ ਬਾਦਸ਼ਾਹ ਨੇ ਹੁਕਮ ਕੀਤਾ, ਕਹਿੰਦਾ ਬੁਲਾਓ ਉਹਨੂੰ ਮੇਰੀ ਸਭਾ ਵਿਚ ਲੈ ਕੇ ਆਓ।
ਸੁਣਤ ਪਾਰੋ ਹਰਕ ਪ੍ਰਕਾਸ਼,
ਸੁਣ ਕੇ ਪਹਿਰੇਦਾਰ ਬੜਾ ਖੁਸ਼ ਹੋਇਆ ਵੀ ਮੇਰਾ 500 ਰੁਪਇਆ ਵੀ ਖਰਾ ਹੋ ਗਿਆ, ਬਾਦਸ਼ਾਹ ਨੂੰ ਮਿਲਾ ਦਿਆਂਗਾ ਹੁਣ 500 ਰੁਪਇਆ ਵੀ ਮੈਨੂੰ ਮਿਲ ਜਾਣਾ ਪੈਂਦੇ ਖਾਂ ਕੋਲੋਂ। ਉਸ ਵੇਲੇ ਉਹ ਜਿਹੜਾ ਪਹਿਰੇਦਾਰ ਸੀ ਉਹ ਬੜਾ ਖੁਸ਼ ਹੋਇਆ।
ਪੈਂਦ ਖਾਨ ਕੋ ਜਾਏ ਹਕਾਰਾ, ਚਲੋ ਇਹ ਨਿਆਮ ਤੁਮਾਰਾ।
ਪਹਿਲਾਂ ਤੇਨੇ ਜਾ ਕੇ ਆਖਿਆ ਮਹਾਰਾਜ ਲਿਆਓ 500 ਰੁਪਇਆ, ਪਹਿਲਾਂ ਤਾਂ ਮੇਰਾ, ਫਿਰ ਤੁਸੀਂ ਅੰਦਰ ਜਾਓ, ਬਾਦਸ਼ਾਹ ਕੋਲ ਤੁਹਾਡੀ ਪੁਕਾਰ ਪਹੁੰਚ ਗਈ ਹੈ, ਤੇ ਅੰਦਰ ਜਾ ਕੇ ਬਾਦਸ਼ਾਹ ਕੋਲ ਪੁਕਾਰ ਕਰੋ ਤੇ ਬਾਦਸ਼ਾਹ ਤੁਹਾਡਾ ਨਿਆਂ ਕਰੇਗਾ, ਤੁਹਾਡਾ ਇਨਸਾਫ ਕਰੇਗਾ।
ਸੁਣ ਪੈਂਦਾ ਆਨੰਦ ਕੋ ਪਾਏ,
ਸੁਣ ਕੇ ਪੈਂਦਾ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ, ਉਹਨੇ 500 ਰੁਪਇਆ ਇਹਨੂੰ ਦੇ ਦਿੱਤਾ ਤੇ ਆਪਣੇ ਨਾਲ ਕੁਝ 94 ਜੇ ਪਠਾਣਾ ਨੂੰ ਨਾਲ ਲੈ ਕੇ ਪੈਂਦਾ ਖਾਂ ਬਾਦਸ਼ਾਹ ਦੀ ਕਚਹਿਰੀ ਵਿਚ ਚੱਲ ਕੇ ਆਇਆ।
ਨਿਜ ਦਮਾਦ ਕੋ ਗੈ ਕਰ ਹੱਥ,
ਆਪਣੇ ਜਵਾਈ ਦਾ ਹੱਥ ਫੜ ਕੇ ਤੁਰ ਪਿਆ।
ਇੱਕ ਦੋਏ ਆਪਣੇ ਸੰਗ ਮਿਲਾਏ, ਅੰਤਰ ਦੁਰਗ ਪ੍ਰਵੇਸ਼ ਹੋ ਜਾਏ।
ਇੱਕ ਦੋ ਪਠਾਣ ਹੋਰ ਜਿਹੜੇ ਚੰਗੇ ਸਿਆਣੇ ਗੱਲਬਾਤ ਕਰਨ ਵਾਲੇ ਸੀ ਉਹ ਆਪਣੇ ਨਾਲ ਲੈ ਲਏ, ਉਹਨਾਂ ਨੂੰ ਨਾਲ ਲੈ ਕੇ ਕਿਲੇ ਵਿਚ ਪ੍ਰਵੇਸ਼ ਕਰ ਗਿਆ, ਡਿਉੜੀ ਰਾਹੀਂ ਕਿਲੇ ਵਿਚ ਆਵੜ ਵੜਿਆ।
ਆਗੇ ਖਰੋ ਸਲਾਬਤ ਹੀਰਾ, ਖਮੋ ਅਗਰ ਤਨ ਦਿਓ ਕੁਛ ਮੇਰਾ।
ਅੱਗੇ ਸਲਾਬਤ ਖਾਂ ਖੜਾ ਸੀ, ਕਹਿੰਦਾ ਮਹਾਰਾਜ ਮੇਰਾ ਹਿੱਸਾ ਕਿੱਥੇ ਹੈ, ਉਹ ਤਾਂ ਪਹਿਰੇਦਾਰ ਨੂੰ ਦੇ ਆਇਓ, ਪਰ ਅਸਲੀ ਕੰਮ ਤਾਂ ਅੱਗੇ ਮੈਂ ਕੀਤਾ, ਮੇਰਾ ਵੀ ਹਿੱਸਾ ਦੇ ਕੇ ਜਾਓ। ਇਹੀ ਰਿਸ਼ਵਤਖੋਰੀ ਪੁਰਾਣੇ ਸਮੇਂ ਤੋਂ ਚੱਲਦੀ ਆਉਂਦੀ, ਅਜੇ ਤੱਕ ਨਹੀਂ ਹੱਡਾਂ ਚੋਂ ਨਿਕਲੀ। ਹਾਲੇ ਤੱਕ ਵੀ ਅਫਸਰਸ਼ਾਹੀ ਦੇ ਗੋਡਿਆਂ ਦੇ ਵਿੱਚ ਵੈਸੀ, ਜਿਹੜਾ ਬਾਹਰ ਮੁਨਸ਼ੀ ਖੜਾ ਉਹ ਵੱਖਰੇ ਮੰਗਦਾ, ਅੰਦਰ ਹੌਲਦਾਰ ਵੱਖਰੇ ਮੰਗਦਾ, ਅੱਗੇ ਹੋਰ ਅੱਗੇ ਜਾਂਦਾ ਉਹ ਹੋਰ ਵੱਖਰੇ ਮੰਗਦਾ, ਅੱਗੇ ਤੱਕ ਜਾਂਦਿਆਂ ਜਾਂਦਿਆਂ ਬਿਲਕੁਲ ਖਾਲੀ ਕਰ ਦਿੰਦਾ। ਤੋਂ ਇਹੋ ਜਿਹੀ ਹਾਲਤ ਬਣੀ ਹੋਈ ਹੈ। ਨਾਲੇ ਕਈਆਂ ਨੇ ਭੇਸ ਵੀ ਗੁਰਸਿੱਖੀ ਵਾਲਾ ਬਣਾਇਆ ਹੁੰਦਾ, ਰਿਸ਼ਵਤ ਲੈਣ ਤੋਂ ਫਿਰ ਬਾਅਦ ਨਹੀਂ ਆਉਂਦੇ। ਏਦਾਂ ਦੀ ਬਿਰਤੀ ਬਣੀ ਹੋਈ ਹੈ। ਇਹ ਕੋੜ ਦਾ ਧਨ ਹੈ ਜਿਹੜਾ ਰਿਸ਼ਵਤ ਦਾ ਧਨ ਹੈ। ਉਹ ਜਦੋਂ ਆਪਣੇ ਬੱਚਿਆਂ ਨੂੰ ਲਿਆ ਕੇ ਖਵਾਉਂਦੇ ਨੇ, ਫਿਰ ਉਹ ਬੱਚੇ ਸਾਧੂ ਥੋੜੀ ਬਣਦੇ ਨੇ, ਉਹ ਵੀ ਫਿਰ ਜਾ ਕੇ ਸਮੈਕਾਂ ਹੀ ਪੀਂਦੇ ਨੇ, ਉਹ ਜਾ ਕੇ ਫਿਰ ਨਸ਼ੇਖੋਰੀਆਂ ਕਰਦੇ, ਚੋਰੀਆਂ ਕਰਦੇ ਨੇ, ਧਾੜਾਂ ਮਾਰਦੇ ਨੇ। ਏਦਾਂ ਦੀ ਹਾਲਤ ਉਹਨਾਂ ਦੀ ਵੀ ਬਣਦੀ ਜਦੋਂ ਪੈਸਾ ਉਹੋ ਜਿਹਾ ਲਿਆ ਕੇ ਖਵਾਉਂਦਾ ਰਿਸ਼ਵਤ ਦਾ। ਅੱਗੇ ਖੜਿਆ ਸੀ ਸਲਾਬਤ ਖਾਂ, ਕਹਿੰਦਾ ਪੈਂਦੇ ਖਾਂ ਜੀ ਅਸਲੀ ਕੰਮ ਤਾਂ ਮੈਂ ਕੀਤਾ, ਮੇਰੇ ਪੈਸੇ ਮੇਰਾ ਹਿੱਸਾ। ਪੈਂਦੇ ਖਾਂ ਵਾਲੇ ਕਹਿੰਦਾ ਲਓ ਮਹਾਰਾਜ ਜੀ ਤੁਹਾਡਾ ਹਿੱਸਾ ਵੀ ਹਾਜ਼ਰ ਹੈ।
ਨਾਏ ਤਦੈ ਬਾਤ ਰੁਲਾਏ,
ਕਹਿੰਦਾ ਵੇਖ ਲੈ ਮੇਰਾ ਹਿੱਸਾ ਮੈਨੂੰ ਦੇ ਦੇ ਇੱਥੇ, ਨਹੀਂ ਤਾਂ ਮੈਂ ਤੇਰੀ ਗੱਲ ਜਿਹੜੀ ਬਣਾਈ ਹੈ ਨਾ ਰੁਲਾ ਵੀ ਸਕਦਾ, ਮੈਂ ਵਿੱਚ ਹੀ ਇੱਥੇ ਸਾਰੀ ਗੱਲ ਤੇਰੀ ਰੁਲਾ ਸਕਦਾ, ਬਾਦਸ਼ਾਹ ਕੋਲ ਤੈਨੂੰ ਮੈਂ ਪਹੁੰਚਣ ਹੀ ਨਾ ਦੇਵਾਂ।
ਦਰਬ ਪੰਚੈ ਲਈਏ ਠਹਿਰਾਏ,
ਹੁਣ 500 ਬਾਹਰ ਦਿੱਤਾ ਪਹਿਰੇਦਾਰ ਨੂੰ, 500 ਸਲਾਬਤ ਖਾਂ ਮੰਗਣ ਲੱਗ ਪਿਆ। ਕਹਿੰਦਾ ਜੇ ਪਹਿਰੇਦਾਰ ਨੂੰ 500 ਦੇ ਸਕਦਾ, ਮੈਨੂੰ ਤਾਂ ਵੈਸੇ ਜ਼ਿਆਦਾ ਦੇਣੇ ਚਾਹੀਦੇ ਨੇ, ਚੱਲ ਕੋਈ ਨੀ ਮੈਂ 500 ਰੁਪਈਏ ਚ ਸਾਰ ਲੈਣਾ। 500 ਰੁਪਈਆ ਪੈਂਦੇ ਖਾਂ ਦੇ ਕੋਲੋਂ ਇਹਨੇ ਲੈਣਾ ਕਰ ਲਿਆ।
ਸ਼ਾਹ ਸਮੀਪ ਤਬੈ ਲੈ ਗਇਓ, ਜਾਏ ਕਚਹਿਰੀ ਦਾਖਲ ਪਇਓ।
ਪੈਂਦੇ ਖਾਂ ਚੱਲ ਕੇ ਬਾਦਸ਼ਾਹ ਦੀ ਕਚਹਿਰੀ ਵਿੱਚ ਆ ਗਿਆ ਤੇ ਬਾਦਸ਼ਾਹ ਕੋਲ ਆ ਕੇ ਪੁਕਾਰ ਕਰਨ ਲੱਗਾ ਹੈ। ਤੇ ਬਾਦਸ਼ਾਹ ਨੇ ਜਿਵੇਂ ਦੀ ਪੁਕਾਰ ਸੁਣ ਕੇ ਇਹਦੇ ਵੱਲ ਤਵੱਜੋ ਕੀਤੀ ਹੈ, ਔਰ ਫੌਜਾਂ ਚੜਾ ਕੇ ਗੁਰੂ ਘਰ ਵੱਲ ਭੇਜਣ ਵਾਸਤੇ ਤਿਆਰ ਕੀਤੀਆਂ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।